काम के वारी दुख सुख दरवानी पाप पुण्य दरवाजा काम के वारी दुख सुख पाप पुण्य दरवाजा काम के वारी दुख सुख दरवानी पाप पुण्य दरवाजा
काम के वारी दुख सुख दरवानी पाप पुण्य दरवाजा
क्रोध प्रधान महाबड दुंदर मह मान मावासी राजा
क्रोध प्रधान महाबड दुंदर मह मान मावासी
इन्हां लाइनां दा सी पिछली जो शब्द गोष्ठी दी बैठक सी असी उहदे विच इत्थे तक पहुँच चुके हैं। शब्द है कबीर जी दा पैरों बाणी कबीर जी की पन्ना है 1162 और असी इत्थे तक ज्ञान दी लड़ी खिंची सी कि ये जो शब्द है इदी रहाओ दी तुक है क्यों ली जै गढ़ बंका भाई
क्यों ली जै क्यों ली जै गढ़ बंका भाई क्यों ली जै
दो वर कोट और तेवर खाई
दो वर कोट और तेवर खाई
क्यों ली जै गढ़ बंका भाई
क्यों ली जै क्यों ली जै गढ़ बंका भाई क्यों ली जै
रहाओ दी तुक साफ कर चुके हैं और अगली भी ऐसी लाइना लड़ी जोड़न ली पिछली टेप सुन लो। अज असी अगली तो शुरू करांगे जिथे जाके असी खत्म करांगे उस वेले असी उन्हां तुकां दा हली ज्ञान नहीं असी लिया आ भी अगलियां दा भी लै चुके हाँ। पांच पचीस मोह माद मत सार
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 आडी पर बल माया
आडी पर बल माया
जान गरीब को जोर न पहुँचाए
जान गरीब को जोर न पहुँचाए
कहाँ करूँ रघुराया
कहाँ करूँ रघुराया
दो डंडियाँ एक आ गया ये पहला बंद है ये कर चुके हैं हूँ असी अज इतों शुरू करांगे और पिछले ज्ञान चलता सी उसकी लड़ी जोड़ लियो पिछली टेप सुन के काम के वारी दुख सुख दरवानी पाप पुन दरवाजा
काम के वारी दुख सुख दरवानी पाप पुन
एडा वड्डा किला है जिहड़े कि इहदे दरवाजे लगे है उहदे जिहड़े फट है दरवाजे दे किले ਫਤਿਹ ਕਰਨਾ ਹੋਏ ਤਾਂ ਪਹਿਲਾਂ ਬਾਹਰ ਵੱਡਾ ਦਰਵਾਜ਼ਾ ਹੁੰਦਾ, ਉਹਦੇ ਅੜੇ ਅੜੇ ਮਜ਼ਬੂਤ ਦੋ ਦਰਵਾਜ਼ੇ ਲੱਗੇ ਹੁੰਦੇ, ਬਾਹਰ ਕਿੱਲ ਜੜੇ ਹੁੰਦੇ, ਮਾਰ ਕੋਈ ਵੀ ਦੁਸ਼ਮਣ ਦਰਵਾਜ਼ੇ ਤੋੜ ਕੇ ਅੰਦਰ ਨਾ ਆ ਸਕੇ। ਤਾਂ ਉਹ ਦਰਵਾਜ਼ੇ ਨੂੰ ਜਿਹੜੇ ਫੱਟ ਲੱਗੇ ਹੈ ਨਾ, ਉਹ ਸਾਡਾ ਜਿਹੜਾ ਕਾਮ ਉੱਠਦਾ ਹੈ ਨਾ, ਆ ਅਸੀਂ ਪਿੱਛੇ ਡਿਸਕਸ ਕਰ ਚੁੱਕੇ ਹਾਂ, ਇਹ ਪਹਿਲਾ ਹੀ ਦੁਸ਼ਮਣ ਸਾਡਾ ਪੰਜਾਂ ਚੋਂ, ਕਾਮ ਕ੍ਰੋਧ ਲੋਭ ਮੋਹ ਹੰਕਾਰ ਚੋਂ, ਇਹਦੇ ਕਾਮ ਦੇ ਫੱਟ ਲੱਗੇ ਆ, ਫੱਟੇ ਲੱਗੇ ਆ। ਕਿਉਂਕਿ ਬੰਦਾ ਸਦਾ ਹੀ ਸਾਰਾ ਦਿਨ ਹੀ ਸਾਰੀ ਲਾਈਫ ਹੀ ਕਾਮ ਦੀ ਹੀਟ ਵੇਵਸ 'ਚ ਰਹਿੰਦਾ ਹੈ। ਇਹ ਕਾਮ ਐਡੀ ਜ਼ਬਰਦਸਤ ਚੀਜ਼ ਆ ਜਿਹੜਾ ਕਿ ਵੈਸਟਰਨ ਹੈਮੀਸਫੀਅਰ 'ਚ ਇਹਨਾਂ ਦੇਸ਼ਾਂ ਦੇ ਵਿੱਚ ਇਹ ਜਿਹੜਾ ਕਾਮ ਅਤੇ ਡਰੱਗਸ ਅਤੇ ਡਾਈਵੋਰਸ ਨਾਲ ਇਹ ਦੁਨੀਆ ਗਲੀ ਪਈ ਹੈ ਇੱਧਰਲੀ। ਇਹ ਐਸੀ ਹੈ, ਅਸੀਂ ਹਿੰਦੁਸਤਾਨੀ ਸੱਭਿਅਤਾ ਸਾਡਾ ਪੁਰਾਣਾ ਰਿਸ਼ੀਆਂ ਮੁਨੀਆਂ ਦਾ ਮੁਲਕ, ਔਰ ਸਾਡੀ ਸੱਭਿਅਤਾ ਵੱਧ ਜਾਏਗੀ ਫਿਰ ਵੀ, ਕਿਉਂਕਿ ਐਡਾ ਵੱਡਾ ਗਿਆਨ ਹੈ ਸਾਡੇ ਕੋਲ ਵੀ ਇਹ ਮਾਮੂਲੀ ਦੁਸ਼ਮਣ ਨਾ ਸਮਝੋ। ਇਹ ਜਿਸ ਵੇਲੇ ਕਾਮ ਬਾਣੀ 'ਚ ਲਿਖਿਆ ਉਛਲਿਆ ਕਾਮ, ਜਦੋਂ ਉਛਲਿਆ ਕਾਮ ਹੋਵੇ ਉਸ ਵੇਲੇ ਨਾ ਭਜਨ ਕਰ ਸਕਦੇ ਹੋ ਤੁਸੀਂ, ਨਾ ਕੋਈ ਹੋਰ ਚੀਜ਼ ਕਰ ਸਕਦੇ ਹੋ ਉਹਦੀਆਂ। ਇਹ ਐਡਾ ਜ਼ਬਰਦਸਤ ਪਹਿਲਾ ਦੁਸ਼ਮਣ ਆ, ਪਰ ਕੱਲ੍ਹ ਦੱਸਿਆ ਸੀ ਕਿ ਜਿੱਡਾ ਭਿਆਨਕ ਦੁਸ਼ਮਣ ਇਹ ਦੋਨੋਂ ਕਾਮ ਅਤੇ ਕ੍ਰੋਧ ਹੈ, ਸਭ ਤੋਂ ਪਹਿਲਾਂ ਬਾਣੀ ਔਰ ਇਨਸਾਨ ਇਹਨਾਂ ਨੂੰ ਛੇਤੀ ਮਾਰ ਸਕਦਾ ਹੈ, ਆਪਣੇ ਵੱਸ ਕਰ ਸਕਦਾ ਹੈ। ਪਰ ਇਹ ਐਡੇ ਜ਼ਬਰਦਸਤ ਦੁਸ਼ਮਣ ਹੈ ਵੀ ਜਿਸ ਵੇਲੇ ਕਾਮ ਕਿਵਾਰੀ ਇਹਦੇ ਉਹ ਜਿਹੜੇ ਕਿਲ੍ਹਾ ਫਤਿਹ ਨਹੀਂ ਅੰਦਰ ਹੋਣਾ, ਔਰ ਅੰਦਰ ਅਸੀਂ ਮਨ ਨੂੰ ਫੜਨਾ ਆਣ ਕੇ, ਜਿਹੜਾ ਮਨ ਰਾਜਾ ਇਸ ਗੜ੍ਹ ਦਾ ਆ ਸਰੀਰ ਦੇ ਵਿੱਚ, ਸਭ ਕੁਛ ਜੋ ਕੁਛ ਕੀ ਆ ਸੋ ਮਨ ਕੀ ਆ, ਜੋ ਕੁਛ ਬੰਦਾ ਨਹੀਂ ਕੁਛ ਕਰਦਾ, ਇਹ ਮਨ ਕਰਾਉਂਦਾ ਸਾਨੂੰ ਜਨਮ ਜਨਮ ਤੋਂ, ਇਹ ਸਾਡੇ ਉੱਤੇ ਚੜ੍ਹੇ ਆ, ਔਰ ਅਸੀਂ ਇਸ ਮਨ ਨੂੰ ਕਾਬੂ ਕਰਨਾ ਅੰਦਰ, ਇਹ ਹੈ ਇਸ ਗੜ੍ਹ ਦੇ ਵਿੱਚ ਰਾਜਾ ਜਿਹਨੂੰ ਕਬੀਰ ਸਾਹਿਬ ਨੇ ਹੁਣ ਫੜਨਾ, ਔਰ ਕਿਸ ਤਰ੍ਹਾਂ ਪਹਿਲਾ ਦੁਸ਼ਮਣ ਬੰਦ ਕਰਦੇ ਆ। ਕਹਿੰਦੇ ਦਰਵਾਜ਼ੇ ਜਿਹੜੇ ਲੱਗੇ ਹੈ ਇਹ ਕਾਮ 'ਤੇ ਕੰਟਰੋਲ ਕਰ, ਕੱਲ੍ਹ ਅਸੀਂ ਕਾਫੀ ਇਸ 'ਤੇ ਚਾਨਣਾ ਪਾ ਚੁੱਕੇ ਹਾਂ, ਇਹਦੇ ਦਰਵਾਜ਼ੇ ਹੈ ਦੋ, ਔਰ ਦੁੱਖ ਸੁੱਖ ਦੋਨੋਂ ਜਿਹੜੇ ਬੰਦੇ ਨੂੰ ਪੈਂਦੇ ਹੈ ਜ਼ਿੰਦਗੀ ਦੇ ਵਿੱਚ, ਇਹ ਉਹਦੇ ਪਹਿਰੇਦਾਰ ਆ, ਵੱਡੇ ਦਰਵਾਜ਼ੇ ਦੇ ਆਲੇ ਦੁਆਲੇ ਪਹਿਰੇਦਾਰ ਰੱਖੇ ਹੁੰਦੇ ਆ। ਪਹਿਰੇਦਾਰ ਕੀ ਹੈ ਵੀ ਸਾਨੂੰ ਦੁੱਖ ਅਤੇ ਸੁੱਖ ਆਉਂਦਾ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਨਾਲ ਆਪਣਾ ਇੰਨੀ ਸਿੱਧੇ ਜਿਹੇ ਗੀਤ ਦਿੱਤੇ ਪਰ ਉਹਨੇ ਡੂੰਘੇ, ਉਹ ਕਹਿੰਦੇ ਦੁੱਖ ਸੁੱਖ ਦੋਨੋਂ ਸਮ ਕਰ ਜਾਂਦੇ, ਔਰ ਜੇ ਮਾਨ ਅਪਮਾਨਾ ਬੰਦੇ ਦਾ ਮਾਨ ਅਤੇ ਅਪਮਾਨ ਹੋਏ ਉਹਨੂੰ ਇੱਕੋ ਜਿਹਾ ਸਮਝੇ, ਦੁੱਖ ਸੁੱਖ ਦੋਨੋਂ ਇਹ ਅਸੀਂ ਕੱਲ੍ਹ ਐਕਸਪਲੇਨ ਕਰ ਚੁੱਕੇ ਹਾਂ ਵੀ ਇਹਦੇ ਦਰਵਾਜ਼ੇ ਕਾਮ ਦੇ ਫੱਟੇ ਜੁੜੇ ਆ, ਔਰ ਕਾਮ 'ਤੇ ਅਸੀਂ ਸਭ ਤੋਂ ਪਹਿਲਾਂ ਕਾਬੂ ਪਾਉਣਾ ਹੈ। ਦੁੱਖ ਸੁੱਖ ਜਿਹੜੇ ਹੈ ਇਹ ਦੋਨਾਂ ਦੇ ਦੇਖੋ ਖੱਖੇ ਨੂੰ ਔਂਕੜ ਹੈ, ਦੁੱਖ ਅਤੇ ਸੁੱਖ ਨੂੰ ਵੀ ਔਂਕੜ ਹੈ। ਦੁੱਖ ਬਾਹਰਲਾ ਦੁੱਖ ਨਹੀਂ ਹੈ ਬਾਣੀ ਮੰਨਦੀ, ਬਲਕਿ ਬਾਣੀ 'ਚ ਲਿਖਿਆ ਦੁੱਖ ਸੁੱਖ ਦੋਨੋਂ ਕੱਪੜੇ ਪਹਿਰੇ ਆਏ ਮਨੁੱਖ, ਇਨਸਾਨ ਨੂੰ ਦੁੱਖ ਵੀ ਲੱਗਣਾ ਸੁੱਖ ਵੀ ਆਉਣਾ ਜੀਵਨ, ਪਰ ਇੱਥੇ ਖੱਖੇ ਨੂੰ ਔਂਕੜ ਹੈ ਔਰ ਦੋਨਾਂ ਦੇ ਨੂੰ ਜਿੱਥੇ ਆ ਜਾਏ ਔਂਕੜ, ਇਹ ਹੈ ਦੁੱਖ, ਜਨਮ ਮਰਨ ਦਾ ਦੁੱਖ। ਬਾਣੀ 'ਚ ਜਿੱਥੇ ਵੀ ਦੁੱਖ ਲਿਖਿਆ ਹੋਊ ਉਹ ਜਨਮ ਮਰਨ ਦਾ ਦੁੱਖ ਹੈ ਵੱਡਾ, ਔਰ ਸੁੱਖ ਹੈ ਅੰਦਰਲਾ ਸਪਿਰਚੁਅਲ ਸੁੱਖ, ਅੰਦਰਲਾ ਸੁੱਖ, ਬਾਹਰਲਾ ਸੁੱਖ ਨੂੰ ਨਹੀਂ, ਨਾ ਇਹ ਗਿਆਨ ਮੰਨਦਾ ਨਾ। ਇਸੇ ਕਰਕੇ ਜਿੱਥੇ ਵੀ ਤੁਸੀਂ ਦੁੱਖ ਸੁੱਖ ਦੇਖੋਗੇ ਇਹ ਐਡਾ ਭਾਰਾ ਦੁੱਖ ਹੈ ਕਿ ਜਿਹੜਾ ਬੰਦਾ ਜੰਮਦਾ ਰਹਿੰਦਾ, ਮਰਦਾ ਰਹਿੰਦਾ, ਗਰਭ 'ਚੋਂ 9 ਮਹੀਨੇ ਉਲਟਾ ਲਟਕਾ ਰਹਿੰਦਾ ਇਹ ਸਾਰਾ, ਲੇਕਿਨ ਇਹਦੀ ਮੁਕਤੀ ਨਹੀਂ ਹੁੰਦੀ, ਆਉਣ ਜਾਣ ਤੋਂ ਛੁੱਟਦਾ ਨਹੀਂ। ਸੁੱਖ ਹੈ ਅੰਦਰਲਾ ਸੁੱਖ, ਅਤੇ ਇਸ ਕਰਕੇ ਇਹ ਦੋ ਪਹਿਰੇਦਾਰ ਹੈ ਜੇ ਦਰਵਾਜ਼ਾ ਤੋੜਨਾ, ਬਾਕੀ ਦਰਵਾਜ਼ਾ ਸਾਰਾ ਦਰਵਾਜ਼ਾ ਹੀ ਪਾਪ ਅਤੇ ਪੁੰਨ ਦਾ ਬਣੇ ਆ। ਸਿੱਧਾ ਨੇ ਪੁੱਛਿਆ ਬਾਲਿਆ ਇਹ ਜੱਗ ਕਿੱਦਾਂ ਬਣਦਾ ਹੈ, ਸਿੱਧ ਗੋਸ਼ਟ ਮਾਸਟਰ ਪੀਸ ਹੈ ਗੁਰੂ ਨਾਨਕ ਦਾ, ਉਹਨੇ ਪੁੱਛਿਆ ਵੈ ਇਹ ਜੱਗ ਦਾ ਬਣਤਰ ਕਿੱਦਾਂ ਬਣਦੀ ਹੈ। ਬੜੇ ਬੜੇ ਸਪਿਰਚੁਅਲਿਸਟ ਲੋਕ ਸੀ ਸਿੱਧ, ਕੋਈ ਮਾਮੂਲੀ ਲੋਕ ਨਹੀਂ ਸੀ, ਬੜੇ ਬੜੇ ਭਾਰੇ ਤਪ ਕੀਤੇ ਔਰ ਇਹਨਾਂ ਕੋਲ ਇੰਨੀਆਂ ਇੰਨੀਆਂ ਸਿਰਿਧੀਆਂ ਸਿਰੀਆਂ ਸੀ, ਅਤੇ ਬਾਲਾ ਕਹਿੰਦੇ ਸੀ ਉਹਨੂੰ, ਛੋਟੀ ਉਮਰ ਦਾ ਸੀ ਲੇਕਿਨ ਇਹ ਗੋਡ ਕਈ ਕਈ 700 ਸਾਲਾਂ ਦੇ ਬੁੱਢੇ ਬੈਠੇ ਐਨ ਤਪੱਸਿਆ ਕਰ ਰਹੇ ਸੀ। ਜਿਸ ਵੇਲੇ ਕਹਿੰਦੇ ਯਾਰ ਤੂੰ ਹੈ ਬਾਲਾ ਪਰ ਤੇਰੀਆਂ ਗੱਲਾਂ ਬਣੀਆਂ, ਤੂੰ ਸ਼ਬਦ 'ਤੇ ਬਹੁਤ ਜ਼ੋਰ ਦਿੰਦਾ, ਸ਼ਬਦ ਬਾਬੇ ਨੇ ਫਿਰ ਉਹਨਾਂ ਨੂੰ ਉਹਨਾਂ ਨੇ ਪੁੱਛਿਆ ਇਹ ਜੱਗ ਕਿੱਦਾਂ ਬਣਦਾ, ਕਹਿੰਦਾ ਪਾਪ ਅਤੇ ਪੁੰਨ ਨਾਲ ਇਹ ਜੱਗ ਬਣਾਉਂਦੇ। ਅਤੇ ਉਹ ਕਿੱਡੀ ਫਿਲਾਸਫੀ ਸਾਨੂੰ ਸਿੱਧੀ ਜੀ ਪੰਜਾਬੀ ਜ਼ਬਾਨ ਦੇ ਵਿੱਚ, ਕੋਈ ਵੇਦਾਂ ਦੀ ਜਿਹੜੀ ਵੱਡੀ ਮੁਸ਼ਕਿਲ ਸੰਸਕ੍ਰਿਤ ਨਹੀਂ ਅਸੀਂ ਪੜ੍ਹ ਸਕਦੇ, ਪਰ ਸਾਡੀ ਪਿੰਡਾਂ ਦੀ ਬੋਲੀ 'ਚ ਸਿੱਧਾ ਸਾ ਦਿੱਤਾ। ਵੀ ਮੈਨੂੰ ਪੁੱਛਿਆ ਉਹਨਾਂ ਨਾ ਵੀ ਇਹ ਜੱਗ ਕਿੱਦਾਂ ਬਣਦਾ ਹੈ, ਅਤੇ ਉਹ ਮਹਾਰਾਜ ਕਹਿੰਦੇ ਪਾਪ ਪੁੰਨ ਨਾਲ ਹੀ ਜੱਗ ਬਣਾਉਂਦੇ ਹੈ, ਕਿਉਂਕਿ ਇਸ ਜੱਗ 'ਚ ਆਣ ਕੇ ਜੇ ਪੁੰਨ ਕਰਦੇ ਆ ਤਾਂ ਵੀ ਉਹਨਾਂ ਨੂੰ ਵਾਪਸ ਆਉਣਾ ਪੈਣਾ ਉਹਨਾਂ ਦਾ ਫਾਰ ਵੱਢਣ ਲਈ। ਜੇ ਪਾਪ ਕਰਦੇ ਆ ਉਹਨਾਂ ਨੂੰ ਤਾਂ ਆਉਣਾ ਹੀ ਪੈਣਾ, ਪੁੰਨ ਵਾਲੇ ਨੂੰ ਵੀ ਵਾਪਸ ਆਉਣਾ ਪੈਂਦਾ ਜੇ ਨਾਮ ਨਾ ਜਪਿਆ ਹੋਵੇ। ਸਿਰਫ ਛੋਟ ਨਾਮ ਜਪਣ ਵਾਲੇ ਨੂੰ ਹੈ, ਔਰ ਇਹ ਦੋਨੋਂ ਜਿਹੜੇ ਹੈ ਪਾ ਜ ਪੁੰਨ ਕਰੀ ਚੱਲੋ ਸਾਰੀ ਜ਼ਿੰਦਗੀ, ਸਭ ਤੋਂ ਵੱਡਾ ਨੇਕ ਤੋਂ ਨੇਕ ਬੰਦੇ ਬਣ ਜਾਓ, ਪਰ ਤੁਹਾਨੂੰ ਤਿੰਨ ਸਜ਼ਾਵਾਂ ਜ਼ਰੂਰ ਹੈ ਇਹਨਾਂ ਨੂੰ, ਕਿ ਜਿਹੜਾ ਨੇਕ ਤੋਂ ਨੇਕ ਬੰਦਾ ਹੈ ਉਹਨੂੰ ਵੀ ਜੰਮ ਲਿਜਾਣਗੇ ਜੇ ਉਹਨੇ ਨਾਮ ਨਹੀਂ ਜਪਿਆ, ਅਤੇ ਭਾਵੇਂ ਉਹਨੂੰ ਇੱਜ਼ਤ ਨਾ ਲਿਜਾਣ। ਕੱਲ੍ਹ ਦੱਸਿਆ ਸੀ ਵੀ ਜਿਹਨਾਂ ਨੇ ਨੇਕ ਕੰਮ ਕੀਤੇ ਜੰਮ ਕਹਿ ਨਹੀਂ ਸਕਦੇ, ਜਿੱਦਾਂ ਨਹਿਰੂ ਅਤੇ ਗਾਂਧੀ ਨੂੰ ਹੱਥ ਕੜੀਆਂ ਲਗਾ ਕੇ ਪੁਲਿਸ ਲਿਜਾਂਦੇ ਸੀ, ਇੱਦਾਂ ਜਮਦੂਤ ਆਉਂਦੇ ਪਰ ਬੜੀ ਇੱਜ਼ਤ ਨਾਲ ਉਹਨਾਂ ਨੂੰ ਲਿਜਾਂਦੇ ਆ। ਔਰ ਜਿਹੜਾ ਨਾ ਨੇਕ ਕੰਮ ਕੀਤੇ ਹੁੰਦੇ ਉਹਨਾਂ ਨੂੰ ਅੱਗੇ ਵੀ ਬਹੁਤ ਸੋਹਣੀਆਂ ਜਗ੍ਹਾ ਮਿਲਦੀਆਂ, ਜਿੱਦਾਂ ਮਹਾਤਮਾ ਗਾਂਧੀ ਅਤੇ ਨਹਿਰੂ ਨੂੰ ਜੇਲ੍ਹਾਂ 'ਚ ਬੈਠੇ ਆ, ਉਹਨੂੰ ਜੇਲ੍ਹਾਂ 'ਚ ਵੀ ਲਾਇਬ੍ਰੇਰੀਆਂ ਮਿਲੀਆਂ, ਡਿਸਕਵਰੀ ਆਫ ਇੰਡੀਆ ਨਹਿਰੂ ਨਾ ਸਾਰੀ ਜੇਲ੍ਹ 'ਚ ਲਿਖੀ ਸੀ, ਪਰ ਸਹੂਲਤਾਂ ਬੜੀਆਂ। ਇੱਦਾਂ ਨੇਕ ਕੰਮ ਕਰਨ ਵਾਲਿਆਂ ਨੂੰ ਜਮ ਕੁਛ ਨਹੀਂ ਕਹਿ ਸਕਦੇ ਅੱਗੇ ਵੀ, ਲੇਕਿਨ ਵਾਪਸ ਆਉਣਗੇ, ਮਰਨ ਜਨਮ ਮਰਨ ਤੋਂ ਨਹੀਂ ਛੁੱਟਦੇ ਇਹਨਾਂ ਕਰਮ ਕਾਂਡਾਂ ਨਾਲ। ਤੋ ਜੇ ਪਾਪ ਕਰੋਗੇ ਉਹਦਾ ਤਾਂ ਫਲ ਵੱਢਣ ਲਈ ਆਉਣਾ ਹੀ ਪੈਣਾ, ਲੇਕਿਨ ਪੁੰਨ ਵੀ ਕਰੋਗੇ ਤਾਂ ਵੀ ਵਾਪਸ ਤੁਹਾਨੂੰ ਆਉਣਾ ਪੈਣਾ, ਇਹਦੇ ਨਾਲ ਜੱਗ ਬਣਦਾ ਫਲਾਂ। ਗੁਰੂ ਨਾਨਕ ਕਹਿੰਦਾ ਆਸਾ ਮਨਸਾ ਬੰਧਨੀ ਭਾਈ, ਕਰਮ ਧਰਮ ਬੰਧਕਾਰੀ, ਪਾਪ ਪੁੰਨ ਜੱਗ ਜਾਇਆ ਭਾਈ, ਬਿਨਸੇ ਨਾਮ ਵਸਾਰੀ, ਸੁਣ ਪੰਡਿਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਭਾਈ, ਸੋ ਆਤਮ ਤੱਤ ਵਿਚਾਰੀ। ਬਾਬਾ ਨਾਨਕ ਦੀ ਬਾਣੀ ਦੇਖੋ, ਕਹਿੰਦਾ ਜੋ ਵੀ ਤੂੰ ਇਹ ਜੇ ਕਰਮ ਕਾਂਡ ਕਰਦਾ ਰਿਹਾ, ਨਾਮ ਨਾ ਜਪਿਆ, ਭਗਤੀ ਨਾ ਕੀਤੀ, ਤੂੰ ਤਿੰਨ ਸਜ਼ਾਵਾਂ ਅਵਾਸ਼ ਹੈ, ਤੂੰ ਜਮਾਂ ਦੇ ਨਾਲ ਜਾਏਗਾ ਔਰ ਤੇਰੀ ਧਰਮਰਾਜ ਦੀ ਪੇਸ਼ੀ ਪਾਊ, ਕਿਉਂਕਿ ਉੱਥੇ ਬੈਠਾ ਹੀ ਉਹ ਹੈ। ਪੁੰਨ ਦਾਨ ਜੋ ਬੀਜ ਤੇ ਸਭ ਧਰਮ ਰਾਏ ਕੇ ਜਾਏ ਹੈ। ਤੁਕਾਂ ਬਾਣੀ ਦੀਆਂ ਦੇ ਰਹੇ ਹਾਂ ਅਸੀਂ, ਕੋਈ ਕਹਾਣੀ ਨਾ ਨਹੀਂ ਖੇਲ ਰਹੇ ਵੀ ਅੱਗਾ ਹੈ। ਪੁੰਨ ਦਾਨ ਜੋ ਕਰਦਾ ਹੈ ਨਾਲ ਨਾਮ ਨਹੀਂ ਜਪਦਾ, ਜੇ ਨਾਮ ਜਪਦਾ ਤਾਂ ਆਹ ਨਾਲ ਕੰਮ ਕਰਦਾ ਉਹ ਸੋਨੇ ਅਤੇ ਸੁਹਾਗਾ ਹੈ, ਲੇਕਿਨ ਛੁੱਟੇਗਾ ਨਹੀਂ। ਤਿੰਨ ਸਜ਼ਾਵਾਂ ਸਦਾ ਸਾਰੀ ਬਾਣੀ 'ਚੋਂ ਲੱਭ ਲੱਭ ਕੇ ਅਸੀਂ ਆਪਣੀ ਸਾਰੀਆਂ ਸੰਗਤਾਂ ਨੂੰ ਪਹੁੰਚਾ ਰਹੇ ਹਾਂ ਵੀ ਭਾਈ ਬਚੋ, ਤਿੰਨ ਸਜ਼ਾਵਾਂ ਤੂੰ ਜੇ ਬਚਣਾ ਤਾਂ ਨਾਮ ਜਪੋ, ਜਿੰਨੀ ਭਾਵੇਂ ਜੋ ਮਰਜ਼ੀ ਤੁਸੀਂ ਬਾਕੀ ਕਰਮ ਕਰ ਲਓਗੇ ਅੱਛੇ ਕਰਮ ਵੀ, ਅਤੇ ਉਹ ਤਿੰਨ ਸਜ਼ਾਵਾਂ ਉਹਨਾਂ ਨੂੰ ਹੈ ਵੀ ਉਹ ਆਉਂਦੇ ਜਾਂਦੇ ਰਹਿਣਗੇ, ਮੁਕਤੀ ਨਹੀਂ ਉਹਨਾਂ ਨੂੰ ਮਿਲੇਗੀ। ਔਰ ਜੇ ਤੁਸੀਂ ਜਿਹੜਾ ਆਉਂਦੇ ਜਾਂਦੇ ਰਹੋਗੇ ਉਹ ਫਿਰ ਜਮ ਦਿਸਣਗੇ ਤੁਹਾਨੂੰ ਮਰਨ ਵੇਲੇ। ਚੰਗੀਆਂ ਬੰਦਿਆਂ ਨੂੰ ਵੀ ਦਿਸਦੇ ਆ ਜਿਹਨਾਂ ਨਾਲ ਨਾਮ ਨਹੀਂ ਜਪਿਆ ਹੁੰਦਾ, ਭਾਵੇਂ ਜਿੰਨਾ ਮਰਜ਼ੀ ਪਾਠ ਕੀਤਾ ਹੋਵੇ ਉਹਨਾਂ ਨੂੰ ਵੀ ਜਮ ਦਿਸਣਗੇ। ਜਮ ਸਾਰੀ ਬਾਣੀ 'ਚ ਥੰਮ ਰੂਲ ਲਿਖਿਆ ਸੀ, ਸਾਰੀ ਕੱਢ ਕੇ ਹੁਣ ਤਾਂ ਕੰਪਿਊਟਰਾਈਜ਼ ਹੋ ਗਈ ਹੈ, ਜਾ ਕੇ ਮਾਰਿਆ ਕਰੋ ਟਿਫੀ, ਜਮ ਕਿੱਥੇ ਕਿਹਨਾਂ ਨੂੰ ਪੈਂਦੇ ਹੈ। ਉਹਨਾਂ ਨੂੰ ਵੀ ਜਮ ਆਉਂਦੇ ਰਹਿਣ, ਲੇਕਿਨ ਉਹਨਾਂ ਨੂੰ ਇੱਜ਼ਤ ਨਾ ਲਿਜਾਂਦੇ ਆ ਸਾਰੇ। ਅਸੀਂ ਮੌਤਾਂ ਹੁੰਦੀਆਂ ਹੁਣ ਦੇਖੀਆਂ, ਉਹ ਕਹਿੰਦੇ ਮੈਨੂੰ ਤਾਂ ਜਮ ਦੇਸੇ ਕਿਉਂ ਆ ਗਏ, ਮੈਂ ਤਾਂ ਇੰਨਾ ਨਿਤਨੇ ਮੈਂ ਸਭ ਕੁਛ ਕਰਦਾ ਸੀ। ਉਹ ਕਹਿੰਦੇ ਭਾਈ ਸਾਨੂੰ ਇਹ ਨਹੀਂ ਹੁਕਮ, ਸਾਨੂੰ ਤੂੰ ਕਹਿੰਦੇ ਮੈਂ ਸੁਖਮਨੀ ਸਾਹਿਬ ਦੇ ਇੰਨੇ ਪਾਠ ਕਰਦਾ ਸੀ ਰੋਜ਼। ਉਹ ਕਹਿੰਦਾ ਭਾਈ ਪਾਠ ਨੇ ਨਾਮ ਜਪਿਆ ਤੂੰ, ਕਹਿੰਦੇ ਨਹੀਂ। ਫਿਰ ਆ ਤੁਕ ਸੁਖਮਨੀ ਸਾਹਿਬ, ਕਹਿੰਦੇ ਤੇਰੇ ਸੁਖਮਨੀ ਸਾਹਿਬ 'ਚ ਲਿਖਿਆ ਆਵਰ ਕਰ ਤੂੰ ਤ ਸਗਲੀ ਜਮ ਡਾਨੇ, ਗੋਬਿੰਦ ਭਜਨ ਬਿਨ ਤਿਲ ਨਹੀਂ ਮਾਨੇ। ਪਾਠ ਕਰੋ ਲੇਕਿਨ ਸਮਝ ਕੇ ਕਰੋ, ਤੂੰ ਤੂੰ ਆ ਤੁਕ ਸਮਝ ਆਏਗੀ ਸੁਖਮਨੀ ਸਾਹਿਬ 'ਚੋਂ। ਵੀ ਉਹ ਕਹਿੰਦੇ ਭਾਈ ਤੇਰੇ ਸੁਖਮਨੀ ਸਾਹਿਬ 'ਚ ਲਿਖਿਆ। ਔਰ ਅਸੀਂ ਹੈਰਾਨਗੀ ਦੀ ਗੱਲ ਹੈ, ਇੱਥੇ ਤੱਕ ਬਾਣੀ ਦੇ ਵਿੱਚ ਖੋਜ ਅਸੀਂ ਸਾਰੀ ਕੀਤੀ, ਆਹ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ ਇਹਦੇ ਨਾਲ ਹੀ ਫੈਸਲੇ ਧਰਮਰਾਜ ਕਰਦਾ ਹੈ। ਇਹ ਪ੍ਰਤੱਖ ਚੀਜ਼ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਉੱਥੇ ਖੁੱਲ੍ਹਦਾ ਹੈ ਔਰ ਉੱਥੇ ਪੁੱਛਿਆ ਜਾਂਦਾ ਹੈ ਜੀ ਵੀ ਆ ਕਿਉਂਕਿ ਦੀ ਇਹ ਗਿਆਨ ਦੀ ਲੇਟੈਸਟ ਗ੍ਰੇਟੈਸਟ ਐਂਡ ਕੰਪਲੀਟ ਬ੍ਰਹਮ ਗਿਆਨ ਹੈ। ਅੱਜ ਤੱਕ ਕਦੀ ਕਿਸੇ ਨੇ ਆਪਣੇ ਗਿਆਨ ਨੂੰ ਆਪਣੀ ਰਿਲੀਜੀਅਸ ਬੁੱਕ ਨੂੰ ਛਾਤੀ ਠੋਕ ਕੇ ਨਹੀਂ ਕਿਹਾ ਵੀ ਇਹ ਭਰਪੂਰਨ ਹੈ। ਪਰ ਗੁਰੂ ਅਰਜਨ ਦੇਵ ਜੀ ਨੇ ਐਡੀਟਿੰਗ ਕੀਤੀ ਔਰ ਉਹਨਾਂ ਨੇ ਛਾਤੀ ਉਹਨੇ ਗਰੀਬੀ ਭਾਵ ਸਾਰੇ ਗੁਰੂਆਂ ਨੇ ਲਿਖੀ, ਲੇਕਿਨ ਆਹ ਗੱਲ ਲਿਖ ਗਏ ਵੀ ਪੋਥੀ ਪਰਮੇਸ਼ਰ ਕਾ ਥਾਨ ਸਾਧ ਸੰਗੇ ਗਾਵੇਂ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ। ਗੁਰੂ ਅਰਜਨ ਪਾਤਸ਼ਾਹ ਲਿਖ ਰਹੇ ਵੀ ਪੂਰਨ ਬ੍ਰਹਮ ਗਿਆਨ ਅੱਗੇ ਗਾਂ ਨਾ ਆਉਣ ਦੀ ਲੋੜ ਹੈ ਔਰ ਨਾ ਪਿੱਛੇ ਇਹੋ ਜਿਹਾ ਕਦੀ ਆਇਆ ਸੀ। ਇਸ ਕਰਕੇ ਇਹ ਜਿਹੜਾ ਪੂਰਨ ਬ੍ਰਹਮ ਗਿਆਨ ਇਹਦੇ ਨਾਲ ਗਾਂ ਫੈਸਲੇ ਹੁੰਦੇ ਹੈ ਭਾਈ ਉਹ ਸਾਡੇ ਸ਼ਬਦ ਕੋਲ ਹੈ, ਆਉਂਦੇ ਜੀ ਰੂਹ ਆਉਂਦੀ ਅੱਗੇ ਲਿਜਾਂਦੇ ਹੈ ਉਹਦਾ ਫੈਸਲਾ ਹੋਣਾ ਹੁੰਦਾ। ਕਹਿੰਦੇ ਜੀ ਇਹ ਤਾਂ ਸਾਰੀ ਉਮਰ ਅੰਤ ਕਾਲ ਤੱਕ ਮਾਇਆ ਹੀ ਇਕੱਠੀ ਕਰਦਾ ਰਿਹਾ, ਅੰਤ ਕਾਲ ਤੱਕ ਸਾਰੀ ਉਮਰ ਹੀ ਉੱਥੇ ਅੰਤ ਕਾਲ ਨਹੀਂ ਆ, ਉੱਥੇ ਸ਼ਬਦ 'ਚ ਹੈ ਅੰਤ ਕਾਲੇ ਜੋ ਲਛਮੀ ਸਿਮਰੇ। ਇਹ ਨਹੀਂ ਵੀ ਅੰਤ ਵੇਲੇ ਨਾਮ ਜਪ ਲਿਆ ਅਤੇ ਉਹ ਛੁੱਟ ਜਾਏਗਾ, ਸਾਰੀ ਉਮਰ ਹੀ ਉਹ ਕੰਮ ਕਰਦਾ ਰਹੇ ਤਾਂ ਸਜ਼ਾ ਦਿੰਦਾ। ਕਿਉਂਕਿ ਬੇਇਨਸਾਫੀ ਕਦੀ ਕੋਈ ਕਿਸੇ ਨੇ ਉੱਥੇ ਕਾਲ ਨਹੀਂ ਹੈ, ਅੰਤ ਕਾਲ ਤੱਕ ਉਹ ਮਾਇਆ ਹੀ ਇਕੱਠੀ ਕਰਦਾ ਰਹੇ ਉਹਨੂੰ ਸੱਪ ਦੀ ਜੂਨ ਮਿਲਦੀ ਹੈ। ਅੰਤ ਕਾਲੇ ਜੋ ਲਛਮੀ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ ਸਰਪ ਜੂਨ ਬਲ ਬਲ ਉਤਾਰੇ। ਬਲ ਬਲ ਦਾ ਮਤਲਬ ਹੈ ਵਾਰ ਵਾਰ ਜਿੰਨੀ ਵਾਰੀ ਸੱਪ ਜਿੰਨੀ ਵਾਰੀ ਵੀ ਉਹ ਜਿੰਨਾ ਉਹਨੇ ਮਾਇਆ ਇਕੱਠੀ ਕੀਤੀ ਔਰ ਨਾਮ ਬਿਲਕੁਲ ਨਹੀਂ ਜਪਿਆ, ਜਿੰਨੀ ਮਾਇਆ ਦੇ ਨਾਲ ਅਟੈਚਮੈਂਟ ਰਹੀ ਹੈ ਉੱਨੀ ਵਾਰੀ ਉਹ ਸੱਪ ਦੀ ਜੂਨ ਮਸਾਂ ਉਹ ਛੁੱਟਦੀ ਨਹੀਂ, ਬਲ ਬਲ ਉਤਰੇ ਅਵਤਾਰੇ ਵਾਰ ਵਾਰ ਉਹ ਜੂਨ ਫਿਰ ਮਿਲਦੀ ਉਹਨੂੰ, ਕਿਉਂਕਿ ਉਹਦਾ ਹਾਲੀ ਕਰਮ ਦਾ ਬੀਜ ਨਹੀਂ ਨਾਸ ਜਿੰਨਾ ਉਹਨੇ ਕਰਮ ਬੀਜਿਆ ਹੁੰਦਾ। ਅੰਤ ਕਾਲ ਜੋ ਮੰਦਰ ਸਿਮਰੇ ਕੋਠੀਆਂ ਬਣਾਉਂਦਾ ਫੜ ਜਾਏ ਐਸੀ ਚਿੰਤਾ ਮੈਂ ਜੋ ਮਰੈ ਤੋ ਪ੍ਰੇਤ ਜੂਨ ਵਾਲ ਵਾਲ ਉਤਰੇ। ਅੰਤ ਕਾਲੇ ਜੋ ਲੜਕੇ ਸਿਮਰੇ ਐਸੀ ਚਿੰਤਾ ਮੈਂ ਜੋ ਮਰੈ ਸ਼ੁਕਰ ਜੂਨ ਵਾਲ ਵਾਲ ਉਤਰੇ। ਅੰਤ ਕਾਲੇ ਜੋ ਇਸਤਰੀ ਸਿਮਰੇ ਐਸੀ ਚਿੰਤਾ ਮੈਂ ਜੋ ਮਰੈ ਬੇਸਵਾ ਜੂਨ ਬਾਲ ਬਾਲ ਉਤਰੇ। ਉਹਨਾਂ ਸ਼ਬਦਾਂ ਨੂੰ ਜਿਹਨਾਂ ਨੂੰ ਅਸੀਂ ਮੱਥਾ ਟੇਕਦੇ ਅਤੇ ਪੂਜਦੇ ਹਾਂ, ਕਈ ਉਹਦਾ ਗਿਆਨ ਦੇਖੋ ਬੰਦਾ ਕੰਮ ਉੱਠਦਾ ਔਰ ਇਹਦੇ ਨਾਲ ਹੀ ਫੈਸਲੇ ਉੱਥੇ ਹੁੰਦੇ ਹੈ। ਵੀ ਉਹ ਅਗਲਾ ਫਿਰ ਤਰਲੋਚਨ ਭਗਤ ਜੀ ਕਹਿੰਦੇ ਬਦਤ ਅੰਤ ਕਾਲੇ ਨਾਰਾਇਣ ਸਿਮਰੇ ਐਸੀ ਚਿੰਤਾ ਮੈਂ ਜੋ ਮਰੇ ਬਦਤ ਤਰਲੋਚਨ ਤੇ ਨਰਮੁਖਤਾ ਪੀਤੰਬਰ ਵਾਂ ਕੇ ਰਿਹਦੇ ਵਸੇ। ਇਸ ਕਰਕੇ ਜਿਹੜਾ ਵੀ ਅਸੀਂ ਅੰਤ ਸਾਰੀ ਜ਼ਿੰਦਗੀ 'ਚ ਕੰਮ ਕਰਾਂਗੇ ਅਟੈਚ ਹੋਏ ਹਾਂ, ਅਸੀਂ ਡੀ ਅਟੈਚ ਹੋ ਕੇ ਸਿੱਖਣ ਨਾਲ ਭਗਤੀ ਨਹੀਂ ਕੀਤੀ ਔਰ ਉਹਨਾਂ ਦੇ ਵਿੱਚ ਹੀ ਉਹ ਫਿਰ ਆਉਂਦਾ। ਇਸੇ ਕਰਕੇ ਮਹਾਰਾਜ ਉਹ ਕਹਿੰਦੇ ਜੀ ਜੱਗ ਕਿੱਦਾਂ ਬਣਦਾ, ਕਹਿੰਦੇ ਭਾਈ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜੱਗ ਜਾਇਆ ਭਾਈ। ਜੱਗ ਬਣਦਾ ਹੈ ਪਾਪ ਪੁੰਨ ਦੇ ਨਾਲ, ਜੱਗ ਜਾਇਆ ਭਾਈ। ਔਰ ਪਿਛਲੇ ਯੁੱਗਾਂ 'ਚ ਨਹੀਂ ਸੀ ਇਹ ਲਾਈਟ, ਪਿਛਲੇ ਯੁੱਗਾਂ 'ਚ ਥੋੜ੍ਹੇ ਭਗਤ ਸੀ ਔਰ ਕਲਯੁੱਗ 'ਚ ਆਣ ਕੇ ਤਾਂ ਇੰਨਾ ਇਸ ਗਿਆਨ ਨਾਲ ਪਰਮਾਰ ਪਾ ਤੇ ਵੀ ਪਿਛਲੇ ਯੁੱਗਾਂ ਯੁੱਗਾਂ ਦਾ ਕਰਮ ਕਾਂਡ ਕੱਟ ਕੇ ਭਰੇ ਮਾਰਿਆ। ਤੋ ਇਸ ਕਰਕੇ ਕਰਮ ਕਾਂਡ ਜਿਹੜਾ ਆਸਾ ਮਨਸਾ ਬੰਧਨੀ ਭਾਈ ਕਰਮ ਧਰਮ ਬੰਧਕਾਰੀ ਪਾਪ ਪੁੰਨ ਜੱਗ ਜਾਇਆ ਭਾਈ ਬਿਨਸੇ ਨਾਮ ਵਸਾਰੀ। ਸੁਣ ਪੰਡਿਤ ਕਰਮਾਕਾਰੀ ਜਿਸ ਕਰਮ ਸੁੱਖ ਉਪਜੇ ਭਾਈ ਸੋ ਆਤਮ ਤੱਤ ਵਿਚਾਰੀ। ਇਸ ਕਰਕੇ ਜਿਹੜਾ ਆਤਮ ਤੱਤ ਦੀ ਗੱਲ ਹੈ ਉਹ ਸਾਡੇ ਇਸ ਬ੍ਰਹਮ ਗਿਆਨ 'ਚ ਸਭ ਤੋਂ ਜ਼ਿਆਦਾ, ਇਸ ਕਰਕੇ ਜਿਹੜੀ ਆਤਮਾ ਦੀ ਤੱਤ ਦੀ ਗੱਲ ਹੈ ਉਹੀ ਮਹਾਰਾਜ ਸਾਰਾ ਕਹਿ ਰਹੇ, ਉਹੀ ਆਪਣਾ ਭਗਤ ਕਹਿ ਰਹੇ ਨੇ ਭਗਤ ਬਾਣੀ 'ਚ ਵੀ ਔਰ ਸਾਰੀ ਬਾਣੀ 'ਚ ਵੀ ਜਿਹੜਾ ਆਤਮ ਤੱਤ ਕੀ ਹੈ। ਪੰਜਾਂ ਤੱਤਾਂ ਦਾ ਇਨਸਾਨ ਬਣੇ ਆ, ਪੌਣ ਪਾਣੀ ਅਗਨੀ ਹਵਾ ਪਾਣੀ ਅਤੇ ਅੱਗ। ਅੱਗ ਨੂੰ ਅੱਗ ਨਹੀਂ ਸਮਝਣਾ, ਅੱਗ ਨੂੰ ਐਨਰਜੀ ਸਮਝਣਾ, ਔਰ ਜੇ ਹੋਰ ਸਮਝਣਾ ਹੈ ਤਾਂ ਅੱਗ ਨੂੰ ਕੈਲੋਰੀਜ਼ ਸਮਝਣਾ ਵੀ ਅਸੀਂ ਇੰਨੀ ਕੈਲੋਰੀਜ਼ ਖਾ ਲੈਂਦੇ ਹਾਂ ਬਰਨ ਕਰਦੇ ਨਹੀਂ ਬਿਮਾਰ। ਅੱਗ ਅੱਗ ਦਾ ਜੇ ਕੈਲੋਰੀਜ਼ ਨਾ ਹੋਣ ਸਾਡੇ 'ਚ ਚੱਲ ਨਹੀਂ ਸਕਦੇ। ਇਹ ਵੀ ਇੱਕ ਤੱਤ ਹੈ, ਪੌਣ ਹਵਾ ਪੌਣ ਪਾਣੀ ਔਰ ਅਗਨੀ ਔਰ ਫਿਰ ਧਰਤੀ। ਧਰਤੀ ਵੀ ਅੱਗ ਆ ਪਰ ਸਾਰੇ ਮੈਟਰ ਨੇ, ਔਰ ਜਿਹੜਾ ਧਰਤੀ ਆਕਾਸ਼ ਹੈ, ਆਕਾਸ਼ ਹੈ ਜਿਹਦੇ 'ਚੋਂ ਅਸੀਂ ਇੰਟਰਨੈਟ ਤੋਂ ਸਾਰੀਆਂ ਚੀਜ਼ਾਂ ਆਕਾਸ਼ ਹੈ, ਇਹਨੂੰ ਸਾਇੰਸ 'ਚ ਈਥਰ ਕਿਹਾ ਹੈ। ਤੋ ਛੇਵਾਂ ਤੱਤ ਪੰਜਵਾਂ ਤੱਤ ਇਹ ਆਕਾਸ਼ ਹੈ, ਆਕਾਸ਼ ਔਰ ਧਰਤੀ ਔਰ ਪਾਣੀ ਪਵਨ ਜਿੰਨੇ ਪੰਜ ਤੱਤ ਹੈ, ਪਰ ਛੇਵਾਂ ਤੱਤ ਗੁਰੂ ਨਾਨਕ ਨੇ ਸ਼ਬਦ 'ਚ ਦੇ ਦਿੱਤਾ। ਸੁਣ ਪੰਡਿਤ ਕਰਮਾਕਾਰੀ, ਜਿਸ ਕਰਮ ਸੁੱਖ ਖੁਜੇ ਭਾਈ ਸੋ ਆਤਮ ਤੱਤ ਵਿਚਾਰੀ, ਉਹ ਸਪਿਰਚੁਅਲ ਤੱਤ ਹੈ। ਇਸ ਕਰਕੇ ਜੇ ਆਤਮਾ ਹੈ ਉਹ ਸਦਾ ਅਮਰ ਹੈ, ਉਹ ਹੀ ਅਸੀਂ ਅੰਦਰ ਚੀਨਣੀ ਹੈ। ਇਸ ਕਰਕੇ ਅੰਦਰ ਵੜ ਕੇ ਆਪਣਾ ਉਹ ਆਤਮਾ ਨੂੰ ਖੜੀ ਕਰਨਾ ਹੈ, ਔਰ ਉਹ ਹੀ ਜਿਹੜਾ ਤੱਤ ਹੈ ਉਹ ਕਹਿੰਦਾ ਵੀ ਕਰਮ ਕਾਂਡ ਨਹੀਂ ਹੋਣਾ, ਉਹ ਭਗਤੀ ਮਾਰਗ ਹੈ ਸਭ ਤੋਂ ਉੱਚਾ। ਔਰ ਭਗਤੀ ਕਹਿੰਦੇ ਵੀ ਕਈ ਕਿਸਮ ਦੀਆਂ, ਪਾਣੀ 'ਚ ਖੜ੍ਹੇ ਹੋਣਾ ਸਾਡੀ ਹੈ ਪ੍ਰੇਮਾ ਭਗਤੀ ਸਭ ਤੋਂ ਉੱਚੀ। ਇਸ ਕਰਕੇ ਜਿਹੜਾ ਤੱਤ ਛੇਵਾਂ ਹੈ ਉਹਨੂੰ ਅਸੀਂ ਅੰਦਰ ਪਹਿਚਾਨਣਾ ਹੈ, ਰੈਕੋਗਨਾਈਜ਼ ਕਰਨਾ ਵੀ ਅੰਦਰ ਆਤਮਾ ਹੈ। ਸਾਡੀ ਆਤਮਾ ਸਾਨੂੰ ਨਹੀਂ ਦਿਸਦੀ, ਕਿਉਂ? ਨਾਮ ਨਾ ਜਪੇ ਤਾਂ ਆਤਮ ਘਾਤੀ ਹੀ। ਕਰਮ ਕਾਂਡ ਨਾਲ ਨਹੀਂ ਆਤਮਾ ਦਿਸਣੀ, ਜਿੰਨੇ ਮਰਜ਼ੀ ਨੇਕ ਕੰਮ ਕਰ ਲਓ, ਕੁਛ ਕਰ ਲਓ, ਅਸੂਲ ਹੈ ਬਾਣੀ ਦਾ। ਤੋ ਜਿਹੜੇ ਛੇਵਾਂ ਤੱਤ ਹੈ ਜਾਂ ਆਤਮਾ ਕਿੱਦਾਂ ਰੈਕੋਗਨਾਈਜ਼, ਕਿੱਦਾਂ ਸਾਡੇ ਅੰਦਰ ਵੀ ਅਸੀਂ ਆਤਮਾ ਹੈ, ਉਸ ਆਤਮਾ ਤੁਸੀਂ ਕਹਿੰਦੇ ਵੀ ਤੁਸੀਂ ਨਾਮ ਤਾਂ ਜਪਿਆ ਨਹੀਂ, ਨਾਮ ਨਾ ਜਪੇ ਤਾਂ ਆਤਮ ਘਾਤੀ। ਇਸੇ ਕਰਕੇ ਨਾਮ ਜਪਣ ਵਾਲੇ ਦੀ ਅੱਗੇ ਪੇਸ਼ੀ ਪੈਂਦੀ ਧਰਮ ਰਾਜ ਦੇ। ਜਿਹਨੇ ਖੁਦਕਸ਼ੀ ਕੀਤੀ ਹੋਵੇ ਜਾਂ ਸਾਰਾ ਜਿਹਨੇ ਆਤਮਾ ਨਾ ਆਪਣੀ ਪਛਾਣੀ ਹੋਵੇ, ਮਾਰੀ ਅਸੀਂ ਆਤਮਾ ਆਪ, ਇਸ ਕਰਕੇ ਨਾਮ ਨਹੀਂ ਜਪਦੇ। ਇਸ ਕਰਕੇ ਧਰਮ ਰਾਜ ਪੁੱਛਦਾ ਭਾਈ ਤੁਹਾਡੀ ਤਾਂ ਤੁਸੀਂ ਆਤਮ ਘਾਤੀ ਹੋ, ਔਰ ਜੋ ਆਤਮ ਖੁਦਕਸ਼ੀ ਦੀ ਇੱਥੇ ਵੀ ਕਿੱਡੀ ਸਜ਼ਾ ਹੈ ਸਾਰੀ, ਅੱਗੇ ਵੀ ਧਰਮ ਰਾਜ ਦਿੰਦਾ ਸਜ਼ਾ, ਇਹਨਾਂ ਨਾਲ ਸਦਾ ਆਤਮਾ ਨਹੀਂ ਅੰਦਰ ਪ੍ਰਗਟ ਕੀਤੀ। ਇਸ ਕਰਕੇ ਸੁਣ ਪੰਡਿਤ ਕਰਮਾਕਾਰੀ, ਜਿਸ ਕਰਮ ਸੁੱਖ ਉਪਜੇ ਭਾਈ ਉਹ ਆਤਮ ਤੱਤ ਵਿਚਾਰੀ। ਅਸੀਂ ਆਤਮਾ ਤੋਂ ਗਾਂਹ ਲਿਆਵਾਂਗੇ, ਪਰ ਅਸੀਂ ਇਸ ਚੀਜ਼ 'ਤੇ ਆ ਰਹੇ ਹਾਂ ਵੀ ਜਿਹੜਾ ਕਰਮ 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 ਦੇ ਨਾਲ ਤਿੰਨ ਸਦਾਵਾਂ ਵਸ਼ ਹੈ ਜਿਹੜਾ ਅਸੀਂ ਕਰਦੇ ਹਾਂ, ਔਰ ਇਸ ਕਰਮ ਨਾਲ ਹੀ ਅਸੀਂ ਰੱਬ ਤੋਂ ਵਿਛੜੇ ਹਾਂ। ਕਿਰਤ ਕਰਮ ਕੇ ਵਿਛੜੇ, ਉਹ ਫਿਰ ਕਿਰਪਾ ਕਰੇ ਅਤੇ ਤਾਂ ਮਿਹਦਾ। ਕਰਮ ਦੀ ਫਿਲਾਸਫੀ ਯੁੱਗਾਂ ਯੁੱਗਾਂ 'ਚ ਪ੍ਰਧਾਨ ਸੀ, ਪਰ ਆਣ ਕੇ ਇਹਨਾਂ ਗੁਰੂਆਂ ਭਗਤਾਂ ਨੇ ਸ਼ਬਦ ਦੇ ਕੇ ਉਹ ਕਰਮ ਦੀ ਕੱਟਿਆ। ਭਾਈ ਕਰਮ ਕਾਹਦੇ ਲਈ ਕਰੀਦਾ? ਦੇਖੋ ਇੱਕ ਢੋਂਤਾ ਢੋਰ ਪਿੰਡਾਂ ਵਾਲਾ ਸਭ ਅਨੁਭਵੀ ਗਿਆਨ ਹੁੰਦਾ ਸੀ ਜਿਹੜਾ ਭਗਤਾਂ ਨੂੰ ਆਇਆ। ਰਵਿਦਾਸ ਢਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਉਹ ਐਡੇ ਐਡੇ ਭਗਤ ਆਏ ਆ, ਉਹਨਾਂ ਨੂੰ ਕੀ ਉਹ ਦੱਸਦੇ ਨੇ? ਕਹਿੰਦੇ ਭਾਈ ਜਿਹੜਾ ਕਰਮ ਗਿਆਨ ਕੀ ਹੈ? ਉਹ ਕਹਿੰਦੇ ਫਲ ਕਾਰਨ ਫੂਲੀ ਬਣ ਰਾਏ, ਬੜੀ ਧਿਆਨ ਦੀਆਂ ਚੀਜ਼ਾਂ, ਤਾਂ ਬਾਣੀ ਦੀ ਅਸੀਂ ਵੈਲਿਊ ਪਾਵਾਂਗੇ। ਫਲ ਕਾਰਨ ਫੂਲੀ ਬਣ ਰਾਏ, ਅਤੇ ਫਲ ਲਾਗਾ ਤਾਂ ਫੂਲ ਬਿਲ ਲਾਏ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਤਾਂ ਕਰਮੇ ਨਾਸ। ਇਹ ਉਹ ਕਿੱਡੀ ਵੱਡੀ ਤੋਕ ਆ, ਅਸੀਂ ਹੌਲੀ ਹੌਲੀ ਗਾਂ ਸਮਝਾਵਾਂਗੇ ਵੀ ਕਿਉਂ ਨਾਮ ਧਰਮ ਕਰਮ ਧਰਮ ਨਾਲੋਂ ਉੱਚਾ ਹੈ। ਦੋ ਧਰਮ ਹੈ ਦੁਨੀਆਂ 'ਚ, ਯੁੱਗਾਂ ਯੁੱਗਾਂ 'ਚ ਵੀ ਕਰਮ ਧਰਮ ਹੀ ਪ੍ਰਧਾਨ ਸੀ। ਆਣ ਕੇ ਇਹਨਾਂ ਭਗਤਾਂ ਨੇ ਫਿਰ ਭਗਤੀ ਮਾਰਗ 'ਤੇ ਆ ਕੇ ਵੀ ਕਰਮ ਜਿਹੜਾ ਹੈ, ਕਰਮ ਧਰਮ ਨਾਮ ਧਰਮ ਸਭ ਤੋਂ ਉੱਚਾ, ਕਿਉਂਕਿ ਸਭ ਕਾਲ ਉਦਰੀ ਇੱਕ ਨਾਮ ਧਰਮ। ਗੁਰੂ ਅਰਜਨ ਪਾਤਸ਼ਾਹ ਨੇ ਕਹਿੰਦਾ ਬਰਿਓ ਚਿਰਾਗ ਅੰਧਿਆਰ ਮੈਂ, ਜਿੱਦਾਂ ਹਨੇਰੇ 'ਚ ਦੀਵਾ ਬਾਲ ਦੇਈਦਾ, ਇੱਦਾਂ ਕਲਯੁੱਗ ਦੇ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਨਾਮ ਨੂੰ ਅੱਗੇ ਮੋਹਰੇ ਰੱਖ ਕੇ ਅਤੇ ਦੀਵਾ ਬਲ ਉੱਠਿਆ ਵੀ ਹੈ। ਤੋ ਇਸ ਕਰਕੇ ਜਿਹੜੀ ਬਨ ਕਾਰਨ ਫੁੱਲੀ ਬਣ ਰਾਏ ਆ, ਜਦੋਂ ਫੁੱਲ ਲੱਗਦੇ ਆ ਪਹਿਲਾਂ ਹਰਿਆਵਲ ਨਿਕਲਦੀ ਆ, ਪੱਤੇ ਨਿਕਲਦੇ, ਪਹਿਲਾਂ ਫੁੱਲ ਲੱਗਦਾ। ਅੱਲ ਬੀਜੋ ਤੁਸੀਂ ਪਹਿਲਾਂ, ਅੱਲ ਦੇ ਪਹਿਲਾਂ ਫੁੱਲ ਨਿਕਲਦੇ ਆ, ਫੁੱਲ ਦੇ ਪਿੱਛੋਂ ਫਿਰ ਉਹ ਜਿਹੜੀ ਅੱਲ ਬਣਦੀ ਆ ਹੌਲੀ ਹੌਲੀ, ਉਹ ਜੋ ਜੋ ਅੱਲ ਬਣਦੀ ਜਾਂਦੀ ਆ ਫੁੱਲ ਮੁਰਝਾਉਂਦਾ ਜਾਂਦਾ। ਫਲ ਲੈਣਾ ਅਸੀਂ, ਫਲ ਇਸ ਜੱਗ ਦੇ ਵਿੱਚ ਹੋਰ ਕੋਈ ਨਹੀਂ ਹੈ, ਸਭ ਤੋਂ ਵੱਡਾ ਫਲ ਹੈ ਗਿਆਨ ਦੇ ਮੁਤਾਬਕ। ਜਪੋ ਤਾਂ ਇੱਕੋ ਨਾਮਾ ਆਵਰੇ ਨਿਰਾਫਲ ਕੰਮ ਆ, ਉਹਨਾਂ ਨੂੰ ਫਲ ਨਹੀਂ ਲੱਗਣੇ ਕਿਸੇ ਨੂੰ ਵੀ, ਤਾਂ ਹੀ ਗਿਆਨ ਜਿਹੜੀ ਨਾਮ ਦੀ ਫਿਲਾਸਫੀ ਐਡੀ ਉੱਚੀ ਹੈ। ਤੋ ਬਨ ਕਾਰਨ ਫੁੱਲੀ ਬਣ ਰਿਹਾ ਹੈ, ਸਾਰਾ ਜੰਗਲ ਫੁੱਲਦਾ, ਲੇਕਿਨ ਉਹਨੇ ਫਲ ਲੱਗਣਾ ਗਾ। ਫਲ ਲੱਗਾ ਅਤੇ ਫੁੱਲ ਰੋਣ ਲੱਗ ਪੈਂਦਾ, ਬਿਲ ਰਾਏ ਹਾਏ ਮੈਂ ਮਰ ਜਾ ਗਿਆ। ਤੋ ਇਸ ਕਰਕੇ ਬਨ ਕਾਰਨ ਫੁੱਲੀ ਬਣ ਰਾਏ, ਇਹ ਜਿਹੜੀ ਵੱਡੀ ਗਿਆਨ ਦੀਆਂ ਚੀਜ਼ਾਂ ਜਿਹੜੀਆਂ ਨਿਚੋੜ ਕਰ ਸਿੱਟਿਆ ਗੁਰਬਾਣੀ ਦੇ ਵਿੱਚ। ਫਲ ਕਾਰਨ ਫੁੱਲੀ ਬਣ ਰਾਏ, ਫਲ ਲੱਗਾ ਤਾਂ ਫੁੱਲ ਬਿਲ ਲਾਏ, ਔਰ ਜਿਹੜਾ ਕਰ ਇਸੇ ਕਰਕੇ ਗਿਆਨ ਲੈਣ ਲਈ ਕਰਮ ਕਾਂਡ ਕਰੀਦਾ। ਸਭ ਚੀਜ਼ਾਂ ਪੜ੍ਹੀ ਨੇ, ਹਰ ਇੱਕ ਵਿੱਚੋਂ ਗਿਆਨ ਇਕੱਠਾ ਕਰੋ, ਯੋਗ ਮੈਨੇ ਗਿਆਨ ਹੈ। ਇਸ ਕਰਕੇ ਫਲ ਕਾਰਨ ਫੁੱਲੀ ਬਣ ਰਾਏ, ਫਲ ਲੱਗੋ ਤਾਂ ਫੁੱਲ ਬਿਲ ਲਾਏ, ਗਿਆਨੇ ਕਾਰਣੇ ਕਰਮ ਅਭਿਆਸ, ਨਾਮ ਅਭਿਆਸ ਨਹੀਂ, ਗਿਆਨੇ ਕਾਰਣੇ ਕਰਮ ਅਭਿਆਸ, ਔਰ ਗਿਆਨ ਭਇਆ ਕਰਮ, ਗਿਆਨ ਭਇਆ ਤੋ ਕਰਮੇ ਨਾਸ। ਕਹਿੰਦੇ ਉਹ ਸਭ ਤੋਂ ਉੱਚਾ ਕਰਮ ਤਾਂ ਇਹ ਆ ਵੀ ਸਭ ਤੇ ਉਤਮ ਹਰ ਹਰ ਕਾਮ ਗੁਰ ਪੂਰੈ ਦੇਰੜਿਓ ਹਰ ਨਾਮ ਸਭ ਤੇ ਉਤਮ ਹਰ ਹਰ ਕਾਮ ਗੁਰ ਪੂਰੈ ਦੇਰੜਿਓ ਹਰ ਨਾਮ ਜਪ ਹੋਤਾ ਏਕੋ ਗੁਰੂ ਬਾਬਾ ਨਾਨਕ ਨਾਮ ਰਹਾਉ ਦੀ ਤੁਕ ਦੇ ਰਿਹਾ ਗੁਰੂ ਬਾਬਾ ਨਾਨਕ ਜਪ ਹੋਤਾ ਏਕੋ ਨਾਮ ਆਵਰੇ ਨਿਰਾਫਲ ਕਾਮ ਇਹਨੇ ਵੀ ਅਸੀਂ ਕੰਮ ਕਾਰ ਨਹੀਂ ਕਰਨੇ ਬਾਬੇ ਦੀ ਤੁਕ ਹੈ ਕਾਲ ਖਾਏ ਕਿਛੇ ਹੱਥੋਂ ਦੇ ਨਾਨਕ ਰਾਹਾ ਪਛਾਣੇ ਸੇ ਪਰ ਸਭ ਤੋਂ ਉੱਚਾ ਕੰਮ ਹੈ ਭਗਤੀ ਦਾ ਔਰ ਉਹ ਜਿਹੜਾ ਭਗਤੀ ਦਾ ਕੰਮ ਹੈ ਉਹ ਫਲ ਲੱਗਦਾ ਫਿਰ ਇਹ ਸਾਰੀ ਇਸ ਚੀਜ਼ ਨੂੰ ਦੂਸਰੀ ਨੂੰ ਪਰਮੇਸ਼ਰ ਦੇ ਰਾਸਤੇ 'ਤੇ ਪਿਆ ਨਾ ਜਿਹੜਾ ਅਸੀਂ ਕੰਮ ਕਰਨਾ ਉੱਚੇ ਤੋਂ ਉੱਚਾ ਉਹ ਨਾਮ ਜਪਣਾ ਹੈ ਉਹਨੂੰ ਫਲ ਲੱਗਣਾ ਹੈ ਬਾਕੀਆਂ ਨੂੰ ਤਿੰਨ ਸਦਾਵਾਂ ਆਵਾਸ਼ ਹੈ ਮਰਨ ਵੇਲੇ ਜਮਾਂ ਦੇ ਨਾਲ ਜਾਣਗੇ ਧਰਮਰਾਜ ਦੇ ਪੇਸ਼ੀ ਪਾਊ ਔਰ ਮੁੜ ਕੇ ਫਿਰ 9 ਮਹੀਨੇ ਆਣ ਕੇ ਮਾਂ ਦੇ ਪੇਟ 'ਚ ਉਲਟਾ ਲਟਕਣਾ ਪੈਣਾ ਹੈ ਤਿੰਨ ਸਦਾਵਾਂ ਨਾਮ ਜਪਣ ਵਾਲਾ ਵਰੀ ਹੈ ਕੱਲ੍ਹ ਵੀ ਦੱਸਿਆ ਸੀ ਵੀ ਨਾਮ ਜਪਣ ਵਾਲੇ ਦਾ ਫਰੀ ਵੇ ਹੋਰ ਹੈ ਮੌਤ ਤੋਂ ਬਾਅਦ ਉਹ ਜਾਂਦਾ ਹੈ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਉਹ ਸਿੱਧਾ ਉੱਧਰ ਜਾਂਦਾ ਹੈ ਅਤੇ ਲੇਕਿਨ ਆਹ ਜਿਹੜੇ ਬਾਕੀ ਕਰਮ ਕਾਂਡ ਹੈ ਉਹਦੇ ਨਾਲ ਦੱਸੇ ਆ ਵੀ ਕਿੱਦਾਂ ਤੂੰ ਆਪਣੇ ਆਲੇ ਦੁਆਲੇ ਆ ਜਿਹੜਾ ਕਿਲ੍ਹਾ ਹੈ ਮਨ ਨੂੰ ਕਾਬੂ ਨਹੀਂ ਕਰ ਸਕਦਾ ਕਿਉਂਕਿ ਸਭ ਤੋਂ ਪਹਿਲਾ ਦੁਸ਼ਮਣੀ ਉਹਦੇ ਦਰਵਾਜ਼ੇ ਠੋਕੇ ਪਏ ਹੈ ਕਾਮ ਕੇ ਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਤਾਂ ਦਰਵਾਜ਼ਾ ਲਿਖਿਆ ਇੱਥੇ ਰਿਜੈਕਟਡ ਹੈ ਪਾਪ ਪੁੰਨ ਪਾਪ ਪੁੰਨ ਦਰਵਾਜ਼ਾ ਕਾਮ
ਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜ਼ਾ
ਸਾਡਾ ਪਾਪ ਪੁੰਨ ਗੋਲ ਨਹੀਂ ਹੈ ਸਾਡਾ ਨਾਮ ਜਪਣਾ ਗੋਲ ਹੈ ਪਾਪ ਪੁੰਨ ਦਰਵਾਜ਼ਾ ਪਾਪ ਪੁੰਨ ਦਰਵਾਜ਼ਾ ਅੰਦਰ ਫਿਰ ਇਸ ਕਿਲ੍ਹੇ ਦੇ ਆ ਕ੍ਰੋਧ ਜਿਹੜਾ ਹੈ ਨਾ ਕੱਲ੍ਹ ਵੀ ਦੱਸਿਆ ਵੀ ਜਿੱਦਾਂ ਪਿੰਡੀ ਥਾਂ ਸਰਕਾਰੀ ਸਾਹਨ ਛੱਡਿਆ ਹੁੰਦਾ ਔਰ ਮਾਰ ਫਫੜੇ ਮਾਰਦਾ ਇੱਦਾਂ ਤੇਰੇ ਅੰਦਰ ਇਹਦੇ ਦੋ ਜਿਹੜੇ ਹੈ ਕਾਮ ਅਤੇ ਕ੍ਰੋਧ ਇਹ ਬਿਫਰੇ ਪਏ ਹੈ ਔਰ ਪ੍ਰਧਾਨ ਬਣੇ ਹੈ ਇਸ ਕਿਲ੍ਹੇ ਦੇ ਅੰਦਰ ਉਹਨਾਂ ਦਾ ਹੀ ਰਾਜ ਹੈ ਕ੍ਰੋਧ ਪ੍ਰਧਾਨ ਆ ਮਹਾਂ ਵੱਡ ਦੁੰਦਰ ਕਹਿੰਦੇ ਹੈ ਜਿਹੜਾ ਸਾਨ ਫੰਕਾਰੇ ਮਾਰਦਾ ਔਰ ਕਿਸੇ ਦੀ ਨਹੀਂ ਪਰਵਾਹ ਕਰਦਾ ਇੱਦਾਂ ਦੋ ਤੇਰੇ ਅੰਦਰ ਤੁਰੇ ਹੈ ਕ੍ਰੋਧ ਪ੍ਰਧਾਨ ਮਹਾਂ ਵੱਡ ਦੁੰਦਰ ਮੈਂ ਮਨ ਮਾਵਾਸੀ ਰਾਜਾ ਹੁਣ ਮਾਵਾਸੀ ਦਾ ਮੈਂ ਨਾ ਕੋਈ ਦੱਸ ਸਕਦਾ ਕੀ ਇਸੇ ਕਰਕੇ ਅਸੀਂ ਵਾਰ ਵਾਰ ਕੌਮ ਦੇ ਅੱਗੇ ਹੱਥ ਜੋੜ ਰਹੇ ਹਾਂ ਭਾਈ ਇਹ ਬਾਣੀ ਠੀਕ ਹੈ ਪਿਆਰ ਸਤਿਕਾਰ ਨਾਲ ਅਖੰਡ ਪਾਠ ਕਰੀ ਜਾਂਦੇ ਹੋ ਸਾਰਾ ਪਰ ਇਹਦੇ ਭੋਗ ਦੀ ਲਿਮਿਟ ਨਾ ਰੱਖੋ ਭਾਵੇਂ 4 ਸਾਲ ਬਾਅਦ ਭੋਗ ਪਏ ਜਿਹੜਾ ਜਿਹੜਾ ਰੌਲ ਲਾਉਂਦਾ ਪਿਆਰ ਨਾ ਆਣ ਕੇ ਹੌਲੀ ਹੌਲੀ ਬਾਣੀ ਪੜ੍ਹੇ ਸੁਣਾ ਕੋ ਪਤਾ ਲੱਗੇ ਮਾਵਾਸੀ ਮੈਨੇ ਹੈ ਜਿਹੜਾ ਮਨ ਹੈ ਅੰਦਰ ਆਕੀ ਹੋਏ ਬੈਠਾ ਹੈ ਮਾਵਾਸੀ ਮਨ ਇਹ ਰਾਜਾ ਬਣੇ ਅੰਦਰ ਔਰ ਮਨ ਮਾਵਾਸੀ ਕਹਿੰਦੇ ਆਕੀ ਨੂੰ ਆਕੀ ਕਹਿੰਦੇ ਹੈ ਜਿਹੜਾ ਰੱਬ ਦੀ ਹਸਤੀ ਤੋਂ ਮੁਨਕਰ ਹੋਵੇ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਬਹੀ ਅਦਰਾਇਲ ਫਰਿਸ਼ਤਾ ਹੋਸੀ ਆਏ ਤਹੀਂ ਅਤੇ ਬਾਕੀ ਜਿਨ੍ਹਾਂ ਰਹੀ ਔਰ ਉਹ ਆਕੀ ਜ ਤਾਲਬਾਂ ਪੌਸਣ, ਗੁਰੂ ਨਾਨਕ ਦਾ ਸ਼ਬਦ ਹੈ ਜਿਹੜਾ ਕਿ ਲੋਕ ਦੁਨੀਆ ਬਾਬੇ ਨਾਨਕ ਦਾ ਗੀਤ ਸੁਣ ਕੇ ਕਾਨਿਆਂ 'ਤੇ ਗਾਉਂਦੀ ਸੀ ਪਿੰਡੀ ਪਿੰਡੀ ਵੀ, ਕਿਹਾ ਬਾਬੇ ਨਾ ਆਹ ਗੀਤ ਛੱਡਿਆ ਵੀ ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ, ਅਤੇ ਉਹ 'ਚ ਬਹੁਤ ਸਾਰੇ ਮੁਸਲਮਾਨੀ ਲਫਜ਼ ਆ, ਉਹ ਕਹਿੰਦਾ ਵੀ ਤਲਬਾਂ ਪੌਸਣ ਆਖੀਆਂ, ਤਲਬਾਂ ਕਹਿੰਦੇ ਆ ਦੇ ਵਿਲ ਵੀ ਡਿਮਾਂਡਡ ਦੇਅਰ, ਧਰਮਰਾਜ ਦੇ ਉੱਤੇ ਆਵਾਜ਼ਾਂ ਪੈਣਗੀਆਂ ਉਹਨੂੰ ਵੀ ਫਲਾਨਾ ਸਾਹਿਬ ਤਲਬ ਤਲਬ ਕੀਤੇ ਜਾਣਗੇ, ਦੇ ਵਿਲ ਡਿਮਾਂਡਡ ਦੇਅਰ ਉਸ ਤਲਬਾਂ ਪੌਸਣ ਆ ਤਾਲਬਾਂ ਨੇ, ਆਹ ਤਾਲਬਾਨ ਜਿਹੜਾ ਮੁਸਲਮਾਨਾਂ ਦੇ ਉਹ ਬਣੇ ਆ, ਇਸ ਲਫ਼ਜ਼ ਬਣੇ ਆ ਤਾਲਬਾਨ ਏ ਹੱਕ। ਬਾਬਾ ਭਾਈ ਨੰਦ ਲਾਲ ਜੀ ਕਹਿੰਦੇ ਆ ਅਸਲ ਤਾਲਬਾਨ ਕੌਣ ਹੈ, ਤਾਲਬਾਨ ਏ ਹੱਕ ਹਮੇਸ਼ਾ ਬਾ ਅਦਬ ਬਾ ਅਦਬ ਬਸ਼ੰਦ ਅੰਦਰ ਯਾਦ ਏ ਰੱਬ, ਉਹਨਾਂ ਦਾ ਪਰਸ਼ਨ ਚ ਕਲਾਮ ਹੈ ਸਾਰਾ ਭਾਈ ਨੰਦ ਲਾਲ ਜੀ ਦਾ, ਕਹਿੰਦਾ ਤਾਲਬਾਨ ਉਹ ਇਸ ਜਿਹੜਾ ਰੱਬ ਦੇ ਪੈਜ ਰਹੇ ਔਰ ਸਾਰਾ ਉਹ ਬੰਦਗੀ ਅਸਲ ਹੈ, ਤੋ ਜਿਹੜਾ ਤਾਲਬ ਤਲਬ ਕੀਤੇ ਜਾਣਗੇ ਦੇ ਵਿਲ ਵੀ ਡਿਮਾਂਡਡ ਦੇ ਔਰ, ਇਸ ਕਰਕੇ ਜਨ ਉਹਨਾਂ ਦਾ ਲੇਖਾ ਚੰਗੀ ਤਰ੍ਹਾਂ ਕੜਾ ਕਰਕੇ ਲੈਂਦੇ, ਇਸ ਕਰਕੇ ਉਹਨਾਂ ਨੂੰ ਉੱਥੇ ਦੇ ਲੇਖਾ ਦੇਣਾ ਪੈਂਦਾ, ਦੇ ਵਿਲ ਵੀ ਡਿਮਾਂਡਡ ਦੇ ਔਰ ਤੋ ਤਲਬ ਕੀਤੇ ਜਾਣਗੇ, ਇਸ ਕਰਕੇ ਜਿਹੜਾ ਲੇਖਾ ਰੱਬ ਮੰਗੇ ਸੀਗਾ ਬੈਠਾ ਕੱਢ ਬਹੀ, ਤਲਬਾਂ ਪੌਸਣ ਆਕੀਆਂ ਦਾ ਜਿਹੜਾ ਇੱਥੇ ਕਹਿੰਦੇ ਉਹ ਯਾਰ ਐਵੇਂ ਮਾਰਦੇ ਆ ਅੱਗਾ ਹੈ ਫਲਾਂ ਹੈ ਉਹ ਇੱਥੇ ਜਿਸਮ 'ਤੇ ਇੱਥੇ ਰਹਿ ਜਾਂਦਾ, ਅੱਗੇ ਮੋਹਰਿਆਂ ਨੂੰ ਕੁੱਟਦੇ ਆ ਜਮਦੂਤ ਮਾਰੀਆਂ ਬਾਣੀ 'ਚ ਐਵੇਂ ਆਕੀ ਹੋਏ ਬੈਠੇ ਆ ਬਾਣੀ ਤੋਂ, ਕਹਿੰਦੇ ਐਵੇਂ ਆਹ ਬੜੇ ਬੜੇ ਟੀਕੇ ਲਿਖਣ ਵਾਲੇ ਪ੍ਰੋਫੈਸਰ ਕਹਿੰਦੇ ਅੱਗਾ ਉੱਗਾ ਕੋਈ ਨਹੀਂ ਹੈ ਜਮਦੂਤ ਕੋਈ ਨਹੀਂ ਹੈ, ਗੱਲ ਤਾਂ ਬੜੀ ਸਵਾਦ ਦੀ ਉਹ ਕਹਿੰਦੇ ਕਹਿੰਦੇ ਜਮਦੂਤ ਤੁਹਾਡੇ ਘਰ ਦੇ ਹੀ ਜਮਦੂਤ ਬਣ ਗਏ ਭਾਈ, ਇਹ ਤਾਂ ਸਾਰੇ ਕਰਦੇ ਇੱਦਾਂ ਦੇ, ਕਹਿੰਦੇ ਜਮਦੂਤ ਔਰ ਵਾਕਿਆ ਹੀ ਬੰਦਾ ਬੰਦਗੀ ਕਰਨ ਲੱਗੇ ਇਸ ਰਾਹ ਦੇ ਪਹਿਲਾਂ ਸਭ ਤੋਂ ਉਹ ਹੀ ਜਮਦੂਤ ਪੈਂਦੇ ਤੋ ਤਲਬਾ ਪੌਸਣ ਆਕੀਆਂ ਦਾ ਮਤਲਬ ਹੈ ਜਿਹੜੇ ਆਕੀ ਹੋਏ ਬੈਠੇ ਸੀ ਵੀ ਕੋਈ ਰੱਬ ਦੀ ਜ਼ਰੂਰਤ ਨਹੀਂ, ਇਹਨਾਂ ਦਾ ਮੁਹਾਵਰਾ ਬਣਾਇਆ ਆ ਕਿ ਖਾਓ ਪੀਓ ਕਰਮੋ ਅਨੰਦ ਕਰੋ ਆਨੰਦ ਅਤੇ ਖਸਮਾਂ ਨੂੰ ਖਾਏ ਪਰਮਾਨੰਦ, ਆਹ ਜੱਗ ਮਿਠਾ ਅਗਲਾ ਕਿੰਡ ਉਹ ਮੌਜਾਂ ਮਾਣਦੇ ਸਾਰੇ ਪਰ ਦੇਵਲੇ ਵਿੱਚ ਬਣਦੇ ਆਕੀ, ਇਹਨਾਂ ਨੂੰ ਕਹਿੰਦੇ ਮਹਾਵਾਸੀ ਮਨ ਸਾਡਾ ਐਡਾ ਆਕੀ ਹੋ ਜਾਂਦਾ ਨਾਮ ਜਪਣ ਤੋਂ ਵੀ, ਉਹ ਫਿਰ ਮੁਨਕਰ ਹੋ ਜਾਂਦਾ ਇਹਨਾਂ ਚੀਜ਼ਾਂ ਨੂੰ, ਯਾਰ ਅੱਗਾ ਅੱਗਾ ਕੋਈ ਨਹੀਂ ਹੈ ਬਸ ਮੌਤ ਆ ਗਈ, ਆਪ ਸਾਰੇ ਟੀਕੇ ਵੱਡੇ ਵੱਡੇ ਲਿਖਦੇ ਵੀ ਜਮਦੂਤ ਕਿੱਥੇ ਹੈ ਮੌਤ ਹੋ ਜਾਂਦੀ ਉਹ ਜਮਦੂਤ ਆ ਗਿਆ ਸਮਝ, ਇਸ ਕਰਕੇ ਮਨ ਮਹਾਵਾਸੀ ਆ ਕਬੀਰ ਸਾਹਿਬ ਵੀ ਲਿਖ ਰਹੇ ਵੀ ਮਨ ਆਕੀ ਹੋਏ ਬੈਠਾ ਆਕੀ ਰੱਬ ਜਿਹੜੇ ਰੱਬ ਤੋਂ ਹਸਤੀ ਤੋਂ ਮੁਨਕਰ ਹੋ ਜਾਂਦੇ ਆ, ਤੂੰ ਕਹਿੰਦੇ ਇਹ ਵਿੱਚ ਰਾਜਾ ਇਹਨੂੰ ਕਬੀਰ ਸਾਹਿਬ ਨਾਲ ਫੜਨਾ ਫਿਰ ਕਿਲ੍ਹਾ ਫਤਿਹ ਕਰਕੇ ਅੰਦਰ ਲਾ, ਫਿਰ ਦਾਸ ਕਬੀਰ ਚੜ੍ਹਿਓ ਗੜ ਉੱਪਰ ਰਾਜ ਲਿਓ ਅਵਨਾਸੀ, ਇਸ ਕਰਕੇ ਅਖੀਲ ਦੀਆਂ ਤੁਕਾਂ 'ਚ ਆਊਗਾ ਪਹਿਲਾਂ ਆਹ ਦੁਸ਼ਮਣ ਉਹਨਾਂ ਨਾਲ ਭੰਡਣੇ ਆ ਰਾਹ ਦੇ ਵਿੱਚ, ਕਾਮ ਕੇ ਵਾਰੀ ਦੁੱਖ ਸੁੱਖ ਦਰਬਾਨੀ ਪਾਪ ਪੁੰਨ, ਨਾਮ ਦਰਜ ਕਰਨੀ ਆ ਇਹਨਾਂ 'ਚ ਪਾਪ ਪੁੰਨ ਦਰਵਾਜਾ, ਕਾਮ ਕੇ ਵਾਰੀ ਦੁੱਖ ਸੁੱਖ ਦਰਵਾਨੀ ਪਾਪ ਪੁੰਨ ਦਰਵਾਜਾ, ਕ੍ਰੋਧ ਪ੍ਰਧਾਨ ਮਹਾਂਬਡ ਧੁੰਦਰ ਮਹਿ ਮਾਨ ਮਾਵਾਸੀ, ਆਕੀ ਮਾਨ ਮਾਵਾਸੀ ਰਾਜਾ,
ਕ੍ਰੋਧ ਪ੍ਰਧਾਨ ਮਹਾਂਬਡ ਧੁੰਦਰ ਮੈਂ ਮਾਨ
ਜਿਹੜੀਆਂ ਕਿਲ੍ਹੇ ਦੀਆਂ ਫੌਜਾਂ ਉਹਨਾਂ ਨਾਲ, ਕਿਉਂਕਿ ਪਿੱਛੇ ਲੜਾਈ ਤਲਵਾਰ ਇਹਨਾਂ ਚੀਜ਼ਾਂ ਦੀ ਹੁੰਦੀ ਸੀ ਅਤੇ ਉਹ ਲੋਹੇ ਦਾ ਇੱਕ ਝੱਗਾ ਜਿਹਾ ਬਣਾਉਂਦੇ ਸੀ, ਮਤਲਬ ਲੋਹੇ ਦੀ ਡਰੈਸ ਸਾਰੀ ਕਮੀਜ਼ ਉੱਤੋਂ ਸਾਰੀ ਇਹਦੇ ਉੱਤੇ ਲੋਹੇ ਦਾ, ਉਹਨੂੰ ਸਨਾਹ ਕਹਿੰਦੇ ਹੈ, ਸਨਾਹ ਕਹਿੰਦੇ ਲੋਹਾ, ਲੋਹੇ ਦੇ ਇਹਨਾਂ ਦੇ ਕੱਪੜੇ ਐਨ ਸਾਰੇ ਕਿ ਔਰ ਟੋਪ ਕਾਹਦਾ ਉੱਤੇ ਫਿਰ ਲੋਹੇ ਦੀ ਟੋਪੀ ਪਾਉਂਦੇ ਸੀ ਔਰ ਟੋਪ ਕਹਿੰਦਾ ਇਹ ਮਮਤਾ ਨਹੀਂ ਛੱਡ ਸਕਦਾ ਦੇਖੋ ਇਹ ਜਿਹੜੀਆਂ ਚੀਜ਼ਾਂ ਦਿੱਤੀਆਂ ਇਸੇ ਕਰਕੇ ਬੰਦੇ ਨੂੰ ਅੰਦਰ ਆਤਮ ਸ਼ਾਂਤੀ ਨਹੀਂ ਹੁੰਦੀ ਨਾ ਕੁਛ ਪ੍ਰਾਪਤੀ ਹੁੰਦੀ ਆ ਉਹ ਇਹਨਾਂ ਚੀਜ਼ਾਂ 'ਚ ਫਸਿਆ ਪਿਆ ਹੈ ਉਹ ਕਾਹਦਾ ਕੀ ਆ ਸਵਾਦ ਦਾ ਤਾਂ ਇੰਨੇ ਜ਼ਰਾ ਬਹੱਤਰ ਬਣਾਏ ਜਿਹੜਾ ਬਾਹਰ ਸਵਾਦਾਂ ਅਨੇਕ ਸਵਾਦ ਜਿਹਨੇ ਜੀਵ ਛੱਡ ਨਹੀਂ ਸਕਦੀ ਸਵਾਦਾਂ ਨੂੰ ਮਨ ਸੋਇਆ ਮਹਾਰਾਜ ਦੀ ਤੁੱਕ ਆਉਂਦੀ ਹੈ ਗੁਰੂ ਅਰਜਨ ਪਾਤਸ਼ਾਹ ਨਾਲ ਜਿਹਨਾਂ ਨਾਲ 16 ਸਾਲ ਦੀ ਉਮਰ 'ਚ ਬਾਬੇ ਨਾਨਕ ਦੀ ਗੱਦੀ 'ਤੇ ਬੈਠ ਕੇ ਅਤੇ ਆ ਗਿਆਨ ਦਿੱਤਾ ਗੁਰੂ ਅਰਜਨ ਦੇਵ ਜੀ ਨਾਲ ਉਹ ਕਹਿੰਦੇ ਆ ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਰਸਨਾ ਸੋਈ ਲੋਭ ਮੀਠੇ ਮਿੱਠਾ ਖਾਣਾ ਨਹੀਂ ਹਟਣਾ ਭਾਵੇਂ ਡਾਕਟਰ ਜਾਂ ਮਰ ਜਾਣ ਭਾਵੇਂ ਉਹਨਾਂ ਕਹਿੰਦੇ ਸ਼ੁਭਗਰੀ ਸਾਹਿਬ ਠੀਕ ਆ ਆਪੇ ਸਹੀ ਹੋ ਜਾਓ ਮਿੱਠਾ ਨਹੀਂ ਛੱਡਣਾ ਉਹਨਾਂ ਨਾਲ ਪਰ ਉਹ ਰਸਨਾ ਸੌਂ ਜਾਂਦੀ ਹੈ ਤੁਸੀਂ ਬਸ ਵੀ ਕਰਨਾ ਚਾਹੋਗੇ ਭਾਈ ਸਾਹਿਬ ਜੀ ਇਹ ਕਲਟੀਵੇਟ ਇੰਦਰੇ ਹੋ ਜਾਂਦੇ ਆ ਬੰਦੇ ਨੂੰ ਕੰਟਰੋਲ ਕਰਨਾ ਮੁਸ਼ਕਲ ਹੋ ਜਾਂਦਾ ਹੈ ਤੋ ਨੇਤਰ ਆ ਭੈੜੇ ਦ੍ਰਿਸ਼ ਦੇਖਦੇ ਦੇਖਦੇ ਸਾਰੀਆਂ ਅੱਖਾਂ ਸੌਂ ਜਾਂਦੀਆਂ ਤੁਸੀਂ ਕਾਬੂ ਕਰਨਾ ਚਾਹੋਗੇ ਤੁਸੀਂ ਹਟ ਨਹੀਂ ਸਕੋਗੇ ਇਹ ਮੈਂ ਗਿੱਝ ਜਾਂਦੀਆਂ ਫੜ ਕੇ ਇਸ ਕਰਕੇ ਇਹਨਾਂ ਨੂੰ ਇਹਨਾਂ 'ਤੇ ਕੰਟਰੋਲ ਰੱਖਣਾ ਹੈ ਜਿਹੜੇ ਕਹਿ ਦਿੰਦੇ ਸੀ ਜੀ ਬਾ ਹੁਣ ਹੁਣ ਇਹ ਸਾਰੇ ਦਾ ਅਖੰਡ ਪਾਠ ਕਰ ਲਓਗੇ ਤਾਂ ਕਿਸੇ 'ਤੇ ਕੀ ਅਸਰ ਪਾਊਗਾ ਰਾਤ ਨੂੰ ਅਖੰਡ ਪਾਠ ਕਰ ਰਿਹਾ ਕ੍ਰੋਧ ਪ੍ਰਧਾਨ ਮਹਾਬਟਦੰਦਰ ਮੈਂ ਰੌਲ ਲਾ ਕੇ ਚੱਲੀਏ ਕਿਸੇ ਦੇ ਪੱਲੇ ਉਹਦਾ ਕੋਈ ਆਧਾਰ ਹੋ ਸਕਦਾ ਪਾਠ ਕਰਨ ਵਾਲੇ ਬੰਦੇ ਦਾ ਜਿੰਚ ਕੁਰ ਸ਼ਬਦ ਨੂੰ ਵਿਚਾਰੇਗਾ ਨਾ ਪਹਿਲਾਂ ਸਾਡਾ ਸ਼ਬਦ ਹੀ ਵਿਵੇਕ ਗੁਰੂ ਹੈ ਕਹੋ ਕਬੀਰ ਮੈਂ ਸੋ ਗੁਰ ਪਾਇਆ ਜਾਂ ਕਾ ਨਾਮ ਵਿਵੇਕੋ ਆ ਅਸੀਂ ਕਿਉਂ ਵਿਵੇਕ ਕਰ ਰਹੇ ਹਾਂ ਕਿਉਂਕਿ ਹੁਕਮ ਹੈ ਜਿਹੜਾ ਸੰਗ 'ਚ ਬੈਠ ਕੇ ਸ਼ਬਦ ਵਿਚਾਰਦਾ ਉਹ 'ਚ ਗੁਰੂ ਨਹੀਂ ਅਕਾਲ ਪੁਰਖ ਵਰਕਟ ਪਾਉਂਦਾ ਹੈ ਗੁਰੂ ਰਾਮਦਾਸ ਲਿਖਦੇ ਵਿੱਚ ਸੰਗਤੇ ਹਰ ਪ੍ਰਭ ਵਰਤਦਾ ਬੁੱਝੋ ਸ਼ਬਦ ਵਿਚਾਰ ਇਸ ਕਰਕੇ ਜਿਹੜੀ ਸ਼ਬਦ ਵਿਚਾਰ ਕਰਨੀ ਹੈ ਸਾਰਾ ਬੜਾ ਜ਼ਰੂਰੀ ਹੈ ਵਿਚਾਰ ਕਰਾਂਗੇ ਸਾਨੂੰ ਕਿੰਨਾ ਕੁਛ ਮਿਲ ਰਿਹਾ ਹੈ ਪਹਿਲਾਂ ਤਾਂ ਅਸੀਂ ਆਪ ਬਚਾਂਗੇ ਫਿਰ ਬਾਕੀ ਹਾਲਤ ਦੇਖ ਕੇ ਮਹਾਰਾਜ ਕਹਿ ਰਹੇ ਨੇ ਸੇ ਸਵਾਦਾਂ 'ਚ ਨਾ ਪਈ ਹੁਣ ਬਾਬਾ ਨਾਨਕ ਦੀ ਤੋਕ ਆਉਂਦੀ ਹੈ ਤੂੰ ਤਾਂ ਦੁਖੀ ਦੁਨੀਆ ਸਹੇੜ ਲਈ ਦੁਨੀਆਂ 'ਚ ਤੁਸੀਂ ਸੁੱਖ ਚੱਲ ਰਹਿਣਾ ਸੀ ਤੂੰ ਤਾਂ ਦੁਖੀ ਦੁਨੀਆ ਸਹੇੜ ਲਈ ਸਹੇੜਨਾ ਕਹਿੰਦੇ ਜਿੱਦਾਂ ਡੂਮਣੇ ਦੀਆਂ ਮੱਖੀਆਂ ਆਲੇ ਦੁਆਲੇ ਆ ਜਾਣਾ ਬੰਦੇ ਦੇ ਉਹ ਕਹਿੰਦੇ ਤੂੰ ਤਾਂ ਡੂਮਣਾ ਸਹੇੜ ਸਵਾਦ ਇੰਨੇ ਆ ਬੰਦੇ ਨੂੰ ਗਰਕ ਹੋ ਜਾਂਦਾ ਹੈ ਸਵਾਦ ਥੱਲੇ ਸੱਸੇ ਦੇ ਪੈਰਾਂ 'ਚ ਵਾਹ ਵਾਹ ਹੈ ਸਵਾਦ ਇੰਨੇ ਸਵਾਦਾਂ 'ਚ ਬੰਦਾ ਔਰ ਇਹ ਫਿਰ ਸਵਾਦ ਇਹਨੂੰ ਲੈ ਗਲਦੇ ਹੈ ਇੰਨੇ ਸਵਾਦਾਂ ਨੂੰ ਕੀ ਭੋਗਣਾ ਸਵਾਦ ਇਹਨੂੰ ਭੋਗ ਕੇ ਖਤਮ ਇਹ ਆਪ ਹੀ ਖਤਮ ਹੋ ਜਾਂਦਾ ਕਹਿੰਦੇ ਹੁੰਦੇ ਨਾ ਮੈਨ ਨੈਵਰ ਡਾਈਜ਼ ਹੀ ਕਿਲ ਹਿਮਸੈਲਫ ਕਿਉਂਕਿ ਇਹਨਾਂ ਚੀਜ਼ਾਂ 'ਤੇ ਕੰਟਰੋਲ ਨਹੀਂ ਕਰਦਾ ਸਭ ਤੋਂ ਵੱਡਾ ਸਵਾਦ ਹੈ ਨੇਤਰ ਸੋਏ ਪਰ ਦ੍ਰਿਸ਼ਟ ਵਿਕਾਰ ਸਰਵਣ ਸੋਏ ਸੁਣ ਨਿੰਦ ਵਿਚਾਰ ਅਤੇ ਜਿਹੜੀ ਰਸਨਾ ਸੋਈ ਲੋਭ ਮੀਠੇ ਸਵਾਦ ਤੋ ਬਾਬਾ ਨਾਨਕ ਕਹਿੰਦਾ ਦੁਖੀ ਦੁਨੀ ਸਹੇੜੀਏ ਜਾਏ ਤਾਂ ਲੱਗੇ ਦੁੱਖ ਰੂਪੀ ਭੁੱਖ ਨਾ ਉਤਰੀ ਆ ਨੇਤਰਾਂ ਦੀ ਭੁੱਖ ਰੂਪੀ ਭੁੱਖ ਨਾ ਉਤਰੀ ਜਾਂ ਦੇਖਾਂ ਤਾਂ ਭੁੱਖ ਜਿਤਨੇ ਰਸ ਸਰੀਰ ਕੇ ਤੇਤੇ ਲੱਗੇ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਇਹਨਾਂ ਅੰਦਰਿਆਂ ਦੀ ਭੁੱਖ ਨਹੀਂ ਲੱਥਣੀ ਜਿੰਨੇ ਤੱਕ ਤੁਸੀਂ ਨਾਮ ਨਹੀਂ ਜਪਦੇ ਇਸ ਕਰਕੇ ਜਿਹੜੇ ਸਵਾਦ ਲੈਣੇ ਹੈ ਜੀਭ ਦਾ ਸਵਾਦ ਆਮਾ ਅੱਜ ਬੱਚਾ ਸਾਡਾ ਸੀ ਮੈਂ ਸਾਰਾ ਇਹਦੇ ਕੋਲ ਗਿਆ ਅਤੇ ਇਹਨੇ ਮਹਾਤਮਾ ਗਾਂਧੀ ਦੀ ਕਿਤਾਬ ਰੱਖੀ ਆਟੋਬਾਇਓਗ੍ਰਾਫੀ ਮਾਈ ਐਕਸਪੈਰੀਮੈਂਟਸ ਵਿਦ ਟਰੁੱਥ ਮਹਾਤਮਾ ਗਾਂਧੀ ਮੈਂ ਕਿਹਾ ਯਾਰ ਮੈਂ ਵੀ ਕਾਲਜ ਵੇਲੇ ਪੜ੍ਹੀ ਸੀ ਔਰ ਮੈਨੂੰ ਤਾਂ ਬਹੁਤ ਕੁਛ ਇਹ 'ਚ ਮਿਲਿਆ ਮਹਾਤਮਾ ਗਾਂਧੀ ਕਹਿੰਦਾ ਵੀ ਜੇ ਤੁਸੀਂ ਇਸ ਜੀਭ 'ਤੇ ਕੰਟਰੋਲ ਕਰ ਗਏ ਨਾ ਤਾਂ ਸਭ ਕੁਛ ਤੁਸੀਂ ਅਗਲਾ ਗਾਂਹ ਮੋਰਚਾ ਫਤਿਹ ਹੋ ਜੂ ਜੀਭ ਨਹੀਂ ਰੁਕਦੀ ਸਵਾਦਾਂ ਤੋਂ ਅਤੇ ਉਹ ਮਹਾਤਮਾ ਗਾਂਧੀ ਕਹਿੰਦਾ ਕੰਟਰੋਲ ਯੋਰ ਪਲੇਟ ਇਹ ਨਾ ਵੀ ਜੋ ਪਲੇਟ 'ਚ ਆ ਗਿਆ ਚੱਲ ਸਭ ਬੰਨੇ ਇਹ ਨਹੀਂ ਦੇਖਣਾ ਮੇਰੀ ਸਿਹਤ ਲਈ ਠੀਕ ਹੈ ਜੇ ਨਹੀਂ ਹੈ ਉਹ ਸਵਾ ਕਹਿੰਦਾ ਕੰਟਰੋਲ ਯੋਰ ਪਲੇਟ ਜੇਕਰ ਹੌਲੀ ਹੌਲੀ ਨਾ ਤਾਂ ਕੰਟਰੋਲ ਕਰੋਗੇ ਤਾਂ ਮਨਮਾ ਵਾਸੀ ਇਹਨੂੰ ਫੜ ਸਕਾਂਗੇ ਮਨ ਨੂੰ ਵਿਗੜਿਆ ਪਿਆ ਸਵਾਦਾਂ ਦੇ ਵਿੱਚ ਇਸ ਕਰਕੇ ਜਿਹੜੀ ਜੀਭ ਹੈ ਉਹ ਸਵਾਦਾਂ 'ਚ ਉਹ ਕਹਿੰਦੇ ਕੰਟਰੋਲ ਯੋਰ ਪਲੇਟ ਬਾਬਾ ਗੁਰੂ ਅਮਰਦਾਸ ਸਾਹਿਬ ਕਿਹਾ ਸਿੱਧੀ ਤੁੱਕ ਸਾਨੂੰ ਦਿੰਦੇ ਆ ਔਰ ਅਸੀਂ ਪੱਲੇ ਬੰਨੀਆਂ ਇਹੋ ਜਿਹੀਆਂ ਤੁੱਕਾਂ ਭਈ ਭਾਖ ਆ ਭਾਖ ਸਾਹਿਬ ਖਾਏ ਇਹ ਮਾਨਮੁੱਖ ਕਾ ਆਚਾਰ ਇਹ ਕਰੈਕਟਰ ਮਨਮੁੱਖਾਂ ਦਾ ਹੈ ਵੀ ਜੋ ਆਇਆ ਬੰਨੇ ਜੋ ਪਲੇਸ ਆਇਆ ਸਾਰਾ ਕਿਉਂਕਿ ਸਵਾਦ ਛੱਡਣੀ ਕੰਟਰੋਲ ਨਹੀਂ ਇਸ ਇੰਦਰੇ ਦੇ ਉੱਤੇ ਇਸ ਕਰਕੇ ਭਾਖ ਅਭਾਖ ਸਭ ਖਾਏ ਇਹ ਮਨਮੁੱਖ ਆਚਾਰ ਗੁਰਮੁੱਖਾਂ ਦਾ ਆਚਾਰ ਕੀ ਹੈ ਵੀ ਬਾਣੀ ਵਿਚਾਰ ਕੇ ਜਿਹੜੇ ਨੁਕਸਾਨਦੇਹ ਚੀਜ਼ਾਂ ਉਹ ਅਸੀਂ ਨਹੀਂ ਕਰਨੀਆਂ ਇਸ ਕਰਕੇ ਸਵਾਦ ਸਨਾ ਮੋਰਚਾ ਕਿੱਥੋਂ ਫਤਿਹ ਕਰ ਲੈ ਸਵਾਦਾਂ ਦਾ ਜੇ ਦਰਾ ਬਖਤਰ ਪਾਇਆ ਸੀ ਲੋਹੇ ਦਾ ਲਬਾਸ ਸਵਾਦ ਸਨਾ ਟੋਪ ਮਮਤਾ ਕੋ ਮਮਤਾ ਭਾਈ ਸਾਹਿਬ ਜੀ ਇਹ ਮੋਹ ਹੈ ਮਾਇਆ ਮੋਹ ਮਮਤਾ ਇਹ ਸਾਰੇ ਮਮੇ ਨਾਲ ਸ਼ੁਰੂ ਹੁੰਦੇ ਆ ਇਹ ਜਿਹੜਾ ਮੋਹ ਹੈ ਮੋਹ ਬੱਚਿਆਂ ਦਾ ਪਿਆਰ ਨਹੀਂ ਹੈ ਮਮਤਾ 'ਚ ਬੱਚੇ ਵਿਗੜਦੇ ਆ ਅਤੇ ਜੇ ਅਸੀਂ ਬਾਣੀ ਦੇ ਰਾਹੀਂ ਮਮਤਾ ਨੂੰ ਥੋੜ੍ਹਾ ਜਿਹਾ ਸਮਝ ਲਈਏ ਵੀ ਇਹ ਕੁਟੰਬ ਤੂੰ ਜੋ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰੇ ਚੱਲੇ ਨਾਹੀਂ ਅਤੇ ਇਸ ਨਾਲ ਕਿਉਂ ਚਿੱਤ ਲਾਈਏ ਐਸਾ ਕੰਮ ਮੂਲੇ ਨਾ ਕੀਚੇ ਜਿੱਤ ਅੰਤ ਪੱਛੋਂ ਤਾਈਏ ਸਤਿਗੁਰ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰੇ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਤੋ ਜਿਹੜਾ ਮਮਤਾ ਹੈ ਬੱਚਿਆਂ ਦਾ ਪਿਆਰ ਨਹੀਂ ਹੈ ਬਲਕਿ ਬਗੈਰ ਪਿਆਰ ਮਮਤਾ ਨਾਲ ਬੱਚੇ ਵਿਗੜਦੇ ਹੈ ਤੁਸੀਂ ਮਮਤਾ ਕਰਕੇ ਦੇਖ ਲਓ ਮਮਤਾ ਕਰਕੇ ਹੀ ਜੂਨ 'ਚ ਜਾਂਦਾ ਹੈ ਅੰਤਕਾਲ ਜੋ ਲੜਕੇ ਸਿਮਰੇ ਐਸੀ ਚਿੰਤਾ ਮੇਂ ਜੋ ਮਰੇ ਸੂਕਰ ਜੂਨ ਸੂਰ ਦੇ ਪਿੱਛੇ ਬਾਈ ਬਾਈ ਬੱਚੇ ਆਪ ਦੇਖੇ ਜੋ ਜੈਸੀ ਆਸਾ ਤੈਸਾ ਬਾਸਾ ਜੋ ਕਰੇਗਾ ਉਹ ਸਾਰਾ ਤੇਰਾ ਸਰੀਰ ਜੋ ਤੇਰੀ ਆਦਤ ਬਣ ਚੁੱਕੀ ਹੈ ਇਸ ਕਰਕੇ ਮਮਤਾ ਨੂੰ ਰਿਜੈਕਟ ਕੀਤਾ ਇੱਥੇ ਮਮਤਾ ਮਾਂ ਦਾ ਪਿਆਰ ਨਹੀਂ ਹੈ ਮਾਂ ਦਾ ਪਿਆਰ ਤਾਂ ਸਲਾਹ ਹੈਗੇ ਆ ਵੀ ਜੇ ਰਾਤ ਨੂੰ ਬੱਚੇ ਨਾ ਗਿੱਲਾ ਪਿਸ਼ਾਬ ਕਰ ਦਿੱਤਾ ਮਾਂ ਆਪ ਗਿੱਲੇ ਥਾਂ ਪੈ ਜਾਂਦੀ ਹੈ ਬੱਚੇ ਨੂੰ ਸੁੱਕੇ ਥਾਂ ਪਾ ਦਿੰਦੀ ਹੈ ਉਹ ਮਮਤਾ ਨਹੀਂ ਹੈ ਉਹ ਡਿਊਟੀ ਹੈ ਬੱਚੇ ਪੜ੍ਹ ਨਹੀਂ ਸਕਣਗੇ ਨਿੱਜੇ ਮਾਂ ਜੇ ਮੋਹ ਜੇ ਉਹ ਇੰਨਾ ਫਿਕਰ ਨਾ ਕਰੇ ਤਾਂ ਭੁਆ ਕੇ ਬਾਹਰ ਮਾਰੇ ਸਾਡੀ ਮੈਂ ਠੇਕਾ ਲਿਆ ਨਹੀਂ ਮਮਤਾ ਐਸੀ ਚੀਜ਼ ਹੈ ਅੱਛੇ ਮਹੀਨਿਆਂ 'ਚ ਵੀ ਹੈ ਲੇਕਿਨ ਜਿਹੜੀ ਮਮਤਾ ਇੱਥੇ ਦੱਸੀ ਹੈ ਇਹ ਰਿਜੈਕਟਡ ਹੈ ਮਮਤਾ ਐਵੇਂ ਐਵੇਂ ਮੋਹ ਕਰੀ ਜਾਣਾ ਆਹ ਦੇਖੋ ਕਬੀਰ ਸਾਹਿਬ ਕਹਿੰਦੇ ਅਵਰ ਮੂਹੇ ਕਿਆ ਰੋਈਏ ਕਹਿੰਦੇ ਹੋਰਨਾਂ ਨੂੰ ਰੋਣ ਡਈ ਹੈ ਤੂੰ ਆਪਣਾ ਤਾਂ ਤੇਰਾ ਆਪਣਾ ਨਹੀਂ ਪਤਾ ਤੂੰ ਹੀ ਚਲੇ ਜਾਣਾ ਅਵਰ ਮੂਹੇ ਕਿਆ ਰੋਈਏ ਦੁੱਖ ਕਰ ਰੋਏ ਬੁਲਾਏ ਫਿਰ ਤੂੰ ਦੁੱਖ ਕਰਦੀ ਉਹ ਚਲੇ ਜਾਂਦਾ ਮਰ ਜਾਂਦਾ ਅਤੇ ਸਾਰਾ ਉਹ ਤੂੰ ਬੜਾ ਰੋਣੀ ਹੈ ਪਿੱਛੋਂ ਤੂੰ ਕਿਹੜਾ ਰਹਿਣਾ ਅਵਰ ਮੂਹੇ ਕਿਆ ਰੋਈਏ ਜਾਂ ਆਪਾ ਥਿਰ ਨਾ ਰਹਾਏ ਅਤੇ ਜੋ ਉਪਜੇ ਸੋ ਬਿਨਸ ਸੀ ਦੁੱਖ ਕਰ ਰੋਏ ਬੁਲਾਏ ਫਿਰ ਕਹਿੰਦੇ ਜੈ ਕੀ ਉਪਜੀ ਤੈ ਰਚੀ ਮਰਦਨ ਪੀਵਤ ਲਾਗ ਪੀਵਤ ਮਰਦਨ ਲਾਗ ਕਹੋ ਕਬੀਰ ਚਿੱਤ ਚੇਤਿਆਂ ਰਾਮ ਸਿਮਰੇ ਬਹਿਰਾ ਨੌਵੇਂ ਮਹੱਲੇ ਦੇ ਸਲੋਕ ਪੜ੍ਹੋ ਜੇ ਵਿਰਾਗ 'ਚ ਆਉਣਾ ਤਾਂ ਸਾਰੇ ਜਿੰਨੇ ਉਹਨਾਂ ਦੇ ਸ਼ਬਦ ਹੈ ਵਿਰਾਗ 'ਚ ਰਹਿ ਸਦਾ ਫਿਰ ਸ਼ਬਦ ਹੀ ਇੱਥੋਂ ਸ਼ੁਰੂ ਕਰਦੇ ਹੈ ਰੇ ਮਨ ਤੇਰੋ ਕੋਈ ਨਹੀਂ ਖਿੱਚ ਲਏ ਜਿਨ ਭਾਰ ਰਹਿਣ ਮਸੇਰੋ ਪੰਖ ਕੋ ਤੈਸੋ ਇਹ ਸੰਸਾਰ ਮੈਂ ਕੀ ਕਰਨਾ ਮੈਂ ਰਾਮ ਰਸ ਪੀਆ ਰੇ ਜਹ ਰਸ ਵਿਸਰ ਗਏ ਸਭ ਔਰ ਇਸ ਕਰਕੇ ਜਿਹੜਾ ਰੋਣਾ ਉਹ ਹੈ ਮਮਤਾ ਉਹ ਭੈੜੀ ਚੀਜ਼ ਹੈ ਜਿਹੜੇ ਜੋ ਜਿੰਨੇ ਜੰਮਿਆ ਉਹਨੇ ਮਰਨਾ ਜ਼ਰੂਰ ਹੈ ਜਿਸ ਚੀਜ਼ ਦੇਣਾ ਵੀ ਇਸ ਕਰਕੇ ਇੱਥੇ ਜਿਹੜੀ ਮਮਤਾ ਹੈ ਇਹ ਰਿਜੈਕਟ ਕੀਤੀ ਹੈ ਇਹਦਾ 'ਚ ਤੂੰ ਟੋਪ ਪਾਇਆ ਉੱਤੇ ਔਰ ਸਵਾਦ ਦੇ ਤੂੰ ਤੇਰੇ ਇੰਨੇ ਕੱਪੜੇ ਪਏ ਅਗਲਾ ਤੈਨੂੰ ਮਾਰ ਕਿੱਦਾਂ ਸਕੇਗਾ ਨਾ ਦੁਸ਼ਮਣਾਂ ਨੂੰ ਸਵਾਦ ਸਾਨਾਹਾ ਟੋਪ ਮਮਤਾ ਕੋ ਇੱਕ ਬੁੱਧ ਨਹੀਂ ਲੈਣੀ ਕੁਬੁੱਧ ਲੈਣੀ ਤੂੰ ਹਮੇਸ਼ਾ ਕੁਬੁੱਧੇ ਕਮਾਨ ਚੜਾਈ ਕਹਿੰਦੇ ਕਬੁੱਧ ਅੰਦਰ ਤੇਰੀ ਜਿਹੜੀ ਬੁੱਧ ਨਹੀਂ ਹੈ ਤੇਰੀ ਕਬੁੱਧ ਹੈ ਤੂੰ ਜੋ ਬਾਣੀ ਦੀ ਬੁੱਧ ਦਿੰਦੀ ਆ ਉਹ ਤੂੰ ਫੜਨੀ ਆ ਤੂੰ ਕਬੁੱਧ ਹੀ ਫੜਨੀ ਆ ਤੂੰ ਕਬੁੱਧੇ ਕਮਾਨ ਚੜਾਈ ਤਾਂ ਉਹਦੇ ਹੱਥਾਂ 'ਚ ਕਮਾਨ ਦਾ ਤੀਰ ਕਾਹਦੀ ਤਾੜੀ ਹੈ ਕਬੁੱਧ ਦੀ ਕਮਾਨ ਚੜਾਈ ਹੈ ਔਰ ਤ੍ਰਿਸ਼ਨਾ ਤੀਰ ਜਿਹੜੇ ਤੇਰੀ ਅੰਦਰ ਤ੍ਰਿਸ਼ਨਾ ਉੱਠਦੀ ਹੈ ਬੁੱਝਦੀ ਨਹੀਂ ਤੇਰੀ ਔਰ ਤ੍ਰਿਸ਼ਨਾ ਤੀਰ ਇਹ ਤੇਰੇ ਅੰਦਰ ਤੀਰ ਹੈ ਬੜੇ ਅਗਲੇ ਕਹਿੰਦੇ ਫਤਿਹ ਨਹੀਂ ਕਹਿੰਦਾ ਘੱਟ ਭੀਤਰੇ ਕਬੀਰ ਸਾਹਿਬ ਨਾਲ ਬਾਹਾਂ ਚੁੱਕ ਦਿੱਤੀਆਂ ਵੀ ਇਹ ਗੱਡ ਮੈਥੋਂ ਨਹੀਂ ਫਤਿਹ ਹੁੰਦੇ ਹੇ ਜਨ ਗਰੀਬ ਕੋ ਜੋਰ ਨਾ ਪਹੁੰਚੋ ਮੈਂ ਕਿੱਦਾਂ ਫਤਿਹ ਕਰਾਂ ਆਹ ਦੇਖੋ ਇਹ ਅਪੋਜਿਟ ਫੋਰਸ ਇਹਦਾ ਅੰਦਰ ਜਿਹੜਾ ਨਾਮ ਜਪਣ ਵੇਲੇ ਦੁੱਗਣੀਆਂ ਹੋ ਜਾਣੀਆਂ। ਕਈ ਕਹਿੰਦੇ ਜੀ ਨਾਮ ਜਪਣ ਪਹਿਲਾਂ ਜਦੋਂ ਨਹੀਂ ਸੀ ਜਪਦੇ ਆਹ ਚੀਜ਼ਾਂ ਨਹੀਂ ਸੀ, ਅੱਜ ਕੱਲ੍ਹ ਤਾਂ ਉਹ ਵੀ ਗਿਆ, ਨਾ ਖੁਦਾ ਹੀ ਮਿਲਾ ਨਾ ਮਸਾਲੇ ਸਨਮ, ਨਾ ਇੱਧਰ ਕੇ ਰਹੇ ਨਾ ਉੱਧਰ ਕੇ, ਇਹ ਹੋ ਜਾਣੀ ਆਦਤ। ਕਿਉਂਕਿ ਇਹ ਜੋਰ ਕਰਨਾ ਅਪੋਜਿਟ ਫੋਰਸ ਨਾਮ ਜਪਣਾ ਨੇ, ਅਤੇ ਜ਼ਿਆਦਾ ਸਾਡੇ ਅਸੀਂ ਦੇਖੇ ਗਏ ਹਾਂ ਅਸੀਂ ਨਾਮ ਜਪਣ ਲੱਗੇ, ਸਾਰੇ ਸਾਡੀ ਮਾਂ ਨੇ ਕਹਿਣਾ ਵੇ ਚੰਗਾ ਤੂੰ ਨਾਮ ਜਪਦਾ, ਤੂੰ ਤਾਂ ਅੱਗੇ ਨਾ ਹੁਣ ਤੈਨੂੰ ਕੋਈ ਛੇੜ ਲਏ ਸਹੀ, ਉਹ ਅਸੀਂ ਨਹੀਂ ਕਰਦੇ। ਇਹ ਅਪੋਜਿਟ ਫੋਰਸਿਸ ਆਪਣੇ ਥੱਲਿਓਂ ਨਿਕਲ ਨਹੀਂ ਦਿੰਦੀਆਂ ਬੰਦੇ ਨੂੰ, ਐਸਾ ਫਸਾਇਆ ਜਨਮਾਂ ਜਨਮਾਂ ਦਾ। ਇਸ ਕਰਕੇ ਨਾਮ ਜਪੋਗੇ, ਕਬੀਰ ਸਾਹਿਬ ਕਹਿੰਦੇ ਜਦੋਂ ਨਹੀਂ ਸੀ ਨਾਮ ਜਪਦੇ ਚੈਨ ਨਾ ਸੌਂਦੇ ਸੀ, ਹੁਣ ਨਾ ਸੌਂ ਹੀ ਹੁੰਦਾ ਨਾ ਜਾਗ ਹੁੰਦਾ, ਕਰੀਏ ਕੀ ਫਸੇ ਪਏ ਹਾਂ, ਇਹ ਹਾਲਤ ਹੋਣੀ ਹੈ ਪਰ ਘਾਬਰੇ ਨਾ, ਕਿਉਂਕਿ ਬਾਣੀ ਫਾਸ ਕਹਿੰਦੀ ਭਾਈ ਇਹ ਤੇਰੀ ਹਾਲਤ ਰਹਿਣੀ ਨਹੀਂ, ਇਹ ਮਾਇਆ ਜ਼ੋਰ ਪਾ ਰਹੀ ਆ। ਦੇਖੋ ਕਿੰਨਾ ਮਾਇਆ ਜ਼ੋਰ ਪਾ ਕੇ ਕਬੀਰ ਸਾਹਿਬ ਨਾਲ ਬਾਹਾਂ ਚੱਕ ਦਿੱਤੀਆਂ। ਕੀ ਕਿਹਾ, ਜਾਨ ਗਰੀਬ ਕੋ ਜੋਰ ਨਾ ਪਹੁੰਚੈ, ਕਾਹਾ ਕਰੂੰ ਰਗੁਰਾਇਆ। ਜਾਨ ਗਰੀਬ ਕੋ ਜੋਰ ਨਾ ਪਹੁੰਚੈ, ਕਾਹਾ ਦੁੱਖ ਸੁਖ ਦਰਵਾਨੀ, ਪਾਪ ਪੁੰਨ ਦਰਵਾਜਾ।
ਕਾਮ ਕੇ ਵਾਰੀ ਦੁੱਖ ਸੁਖ ਦਰਵਾਨੀ, ਪਾਪ ਪੁੰਨ
ਇੱਥੇ ਨਾਮ ਨਹੀਂ ਹੈ, ਨਾਮ ਅਖੀਰ 'ਤੇ ਆਏਗਾ। ਦੇਖਿਓ ਕਿਸੇ ਠੰਡ ਪੈ ਜਾਣੀ ਹੈ ਕਬੀਰ ਸਾਹਿਬ ਦੇ ਸ਼ਬਦ ਨਾਲ। ਤੂੰ ਕਹਿੰਦਾ ਪਾਪਨ ਦਰਵਾਜ਼ਾ ਕ੍ਰੋਧ ਪ੍ਰਧਾਨ, ਮਹਾਂ ਬੱਡ ਦੁੰਦਰ ਮੈਂ ਮਾਨ ਮਾਵਾਸੀ ਰਾਜਾ।
ਕ੍ਰੋਧ ਪ੍ਰਧਾਨ ਮਾਨ ਮਾਜਾ,
ਸਵਾਦ ਸੁਨਾਹਾ ਟੋਪ ਮਮਤਾ ਕੋ ਬੁੱਧੇ ਕਮਾਨ ਚੜਾਈ।
ਸਵਾਦ ਸੁਨਾ ਟੋਪ ਮਮਤਾ ਕੁਬੁੱਧੇ ਕਮਾਨ ਚੜਾਈ।
ਕੁਬੁੱਧੇ ਨਹੀਂ ਹੈ, ਦਸਮ ਪਾਤਸ਼ਾਹ ਨੇ ਬਹੁਤ ਸੋਹਣਾ ਖੋਲਿਆ, ਗਿਆਨੀ ਕੀ ਵੱਢਣੀ ਮਨੋ ਹੱਥ ਲੈ, ਕਾਤਰਤਾ ਕੁਤਵਾਰ ਬਹਾਰੇ। ਔਰ ਉਹਦੇ ਵਿੱਚ ਉਹਨਾਂ ਨੇ ਬੁੱਧ ਦੱਸਿਆ, ਸਵਈਆ ਇੱਥੋਂ ਸ਼ੁਰੂ ਹੁੰਦਾ, ਧੀਰਜ ਧਾਮ ਬਣਾਏ ਇਹਾ ਤਨ, ਬੁੱਧ ਸੋ ਦੀਪਕ ਜਿਉਂ ਉਜਿਆਰਾ, ਤਨ ਜਿਉ ਤੇਹ ਕੋ ਜੱਗ ਮੈਂ। ਦੇਖੋ ਦਸਮ ਪਾਤਸ਼ਾਹ ਦਾ ਜੀਵਨ ਔਰ ਸਵਈਆ, ਜਿਹੜੀ ਅਸਲ ਬਾਣੀ ਹੈ ਦਸਮ ਪਾਤਸ਼ਾਹ ਦੀ, ਤਨ ਜਿਉ ਤੇਹ ਕੋ ਜੱਗ ਮੈਂ, ਜੋ ਮੁੱਖ ਅਤੇ ਹਰ ਚਿੱਤ ਮੈਂ ਜੁੱਧ ਵਿਚਾਰ ਹੈ, ਮੁੱਖ ਦੇ ਨਾਲ ਨਾਮ ਜਪਦਾ ਰਹੇ ਔਰ ਚਿੱਤ ਚਾਹ ਕਬੀਰ ਸਾਹਿਬ ਵਾਂਗੂ ਯੁੱਧ ਕਰੇ ਇਹਨਾਂ ਫੋਰਸਿਸ ਦੇ ਅਗੇਂਸਟ, ਇਹਨਾਂ ਦੇ ਅਗੇਂਸਟ। ਧਨ ਜੀਓ ਤੇ ਕੋ ਤਾਨੋ ਗੁਰਸਿੱਖ ਹੈ, ਧਨ ਜੀਓ ਤੇ ਕੋ ਤੇ ਕੋ ਜੱਗ ਮੈਂ, ਜੋ ਧਨ ਜੀਓ ਤੇ ਕੋ ਜੱਗ ਮੈਂ, ਮੁੱਖ ਅਤੇ ਹਰ ਮੂੰਹ ਨਾਲ ਨਾਮ ਜ਼ਰੂਰ ਜਪੇ, ਮੁੱਖ ਅਤੇ ਹਰੇ ਚਿੱਤ ਮੈਂ ਜੁੱਧ ਵਿਚਾਰੇ ਇਹਨਾਂ ਦੇ ਖਿਲਾਫ, ਚਿੱਤ ਮੈਂ ਜੁੱਧ ਵਿਚਾਰੇ। ਧੀਰਜ ਧਾਮ ਬਣਾਏ ਹੈ ਤਨ, ਧੀਰਜ ਕਹਿੰਦੇ ਹੈ ਬਹੁਤ ਜਿਹੜਾ ਸਾਡਾ ਦੂਸਰਾ ਗੁਣ ਹੈ ਜਪ ਦੇ ਅਖੀਰ ਦੇ ਉੱਤੇ, ਜੱਤ ਪਹਾਰਾ ਜੱਤ ਹੈ ਇਹਨਾਂ ਫੋਰਸਿਸ ਦੇ ਅਗੇਂਸਟ, ਅਸੀਂ ਜਤੀ ਸਤੀ ਹੋਣਾ ਹੈ, ਜੱਤ ਪਹਾਰਾ ਧੀਰਜ ਹੈ, ਸਾਰਾ ਕੰਮ ਸਹਿਜ ਨਾ ਹੋਣਾ, ਹੌਲੀ ਹੌਲੀ ਹੋਣਾ, ਯੱਕ ਲਖਤ ਨਹੀਂ ਇਹ ਸਾਰਾ ਕੰਮ ਹੋਣਾ, ਬੇਹੌਸਲਾ ਨਾ ਹੋਈ। ਤੋ ਧੀਰਜ ਧਾਮ ਬਣਾਏ ਹੋਇਆ ਤਨ ਧਨ ਜੀ ਉੱਤੇ ਕੋ ਜੱਗ ਮੇਂ ਮੁੱਖ ਅਤੇ ਹਰ ਚਿੱਤ ਮੇਂ ਯੁੱਧ ਵਿਚਾਰੇ ਭਾਵ ਸਾਗਰ ਨਾਵ ਚੜਾਵੇ। ਦੂਸਰੀ ਲਾਈਨ ਆ, ਤੁਸੀਂ ਦੇਖ ਲਓ ਜਾ ਕੇ, ਲੇਕਿਨ ਅਸੀਂ ਆਉਣਾ ਬੁੱਧ ਸੋ ਦੀਪਕ ਜਿਉਂ ਜੇ ਆ ਰਿਹਾ ਇਨਸਾਨ ਗੁਰਸਿੱਖ ਐਡਾ ਅੰਦਰੋਂ ਇਸ ਗਿਆਨ ਦਾ ਬੁੱਧ ਦਾ ਦੀਵਾ ਵਾਲ ਅੰਦਰ। ਬੁੱਧ ਕੀ ਹੈ? ਬਾਈਬਲ ਦੀ ਇੱਕ ਅਸੀਂ ਲਾਈਨਾਂ, ਬਾਈਬਲ ਟੈਨ ਕਮੈਂਡਮੈਂਟਸ ਔਰ ਕੁਰਾਨ ਸ਼ਰੀਫ ਸਾਰੀਆਂ ਅਸੀਂ ਸਟੱਡੀਆਂ ਕੀਤੀਆਂ, ਸਾਡੇ ਨਾਲ ਹੂਬ ਹੂ ਕਿਤਾਬਾਂ ਮਿਲਦੀਆਂ ਕਈ ਥਾਂ। ਉਹ ਕਹਿੰਦੇ ਵੀ ਬਾਈਬਲ 'ਚ ਲਿਖਿਆ ਗੋਡ ਵਿਲ ਪਨਿਸ਼, ਫਸਟ ਹੀ ਵਿਲ ਟੇਕ ਦੀ ਅੰਡਰਸਟੈਂਡਿੰਗਸ, ਤੇਰੀ ਬੁੱਧ ਖਿੱਚ ਲਏਗਾ, ਤੈਨੂੰ ਸਜ਼ਾ ਮਿਲੇਗੀ ਜੇ ਤੂੰ ਕਬੁੱਧ ਦੇ ਕਮਾਨ ਚੜ੍ਹਾਈ ਰੱਖੀ ਤੇ ਬੁੱਧ ਵਾਲਾ ਕੰਮ ਨਾ ਕੀਤਾ, ਕਬੁੱਧ ਵਾਲਾ ਕੰਮ ਕਰਦਾ ਤੂੰ। ਔਰ ਉਹਨਾਂ ਨੇ ਨਾਲ ਦੱਸਿਆ ਵੀ ਕਬੁੱਧ ਵਾਲਾ ਕੰਮ ਕੀ ਹੈ ਔਰ ਕਬੁੱਧ ਕਿੱਦਾਂ ਭ੍ਰਿਸ਼ਟ ਹੁੰਦੀ ਹੈ। ਪੂਜਾ ਦੇ ਧਾਨ ਨਾਲ ਸਭ ਤੋਂ ਜ਼ਿਆਦਾ ਬੁੱਧ ਭ੍ਰਿਸ਼ਟ ਹੁੰਦੀ ਪਹਿਲਾਂ, ਜਿਹੜਾ ਬੰਦਾ ਘਾਲ ਖਾ ਕੇ ਨਹੀਂ ਖਾਂਦਾ, ਆਪਣੀ ਹੱਕ ਦੀ ਕਮਾਈ ਨਹੀਂ ਖਾਂਦਾ। ਪਿੱਛੇ ਦੱਸਿਆ ਸੀ ਵੀ ਕੁਰਾਨ ਸ਼ਰੀਫ 'ਚ ਆਇਤ ਹੈ ਜਿਹੜੀ ਪਾਕਿਸਤਾਨ ਟੀ ਵੀ 'ਤੇ ਖਬਰਾਂ ਤੋਂ ਪਹਿਲਾਂ ਲੇਡੀ ਪੜ੍ਹਦੀ ਹੈ ਵੀ ਅੱਲਾਹ ਤਾਲਾ ਕੋ ਉਹ ਮੋਮਨ ਪਿਆਰਾ ਹੈ ਜੋ ਆਪਣੀ ਰੋਜ਼ੀ ਹੱਕ ਹਲਾਲ ਔਰ ਬੁਰਦਵਾਰੀ ਔਰ ਮਸ਼ਕਤ ਸੇ ਕਮਾਤਾ ਹੈ। ਇਹ ਸਾਰੇ ਮੌਲਵੀਆਂ ਸਾਰੇ ਉਹਨਾਂ ਦੇ ਉੱਤੇ ਹੈ। ਅੱਲਾਹ ਤਾਲਾ ਕੋ ਉਹ ਮੋਮਨ ਪਿਆਰਾ ਹੈ, ਰੱਬ ਨੂੰ ਮੰਨਣ ਵਾਲਾ ਉਹ ਮੁਸਲਮਾਨ ਪਿਆਰਾ ਹੈ ਜੋ ਆਪਣੇ ਰੋਜ਼ੀ ਹੱਕ ਹਲਾਲ ਕੀ ਕਮਾ ਕਰ ਖਾਤਾ ਹੈ। ਸਾਡੇ ਵੀ ਇਹ ਘਾਲ ਖਾਏ ਕਿ ਚੱਥੋਂ ਦੇ, ਲੇਕਿਨ ਇਹ ਸਾਰੀ ਕਬੁੱਧ ਜਿਹੜੀ ਸਾਰੀ ਇਸ ਵੇਲੇ ਪੰਥ ਦੇ ਵਿੱਚ ਇੰਨੀ ਵੜ ਗਈ ਹੈ ਸਾਰੀ ਸਾਰੀ ਚੀਜ਼ ਵੀ ਘਾਲ ਖਾ ਕੇ ਨਹੀਂ, ਮੁਫਤ ਸੇਵਾ ਨਹੀਂ ਕਰਨੀ ਜਾਂ ਗੁਰੂ ਦਾ ਕੰਮ ਪਿੱਛੇ ਕਦੀ ਨਹੀਂ ਅਸਾ ਹੋ, ਹੁਣ ਹੋ ਜਾਂਦਾ ਸਾਰਾ ਜੋ ਸਿੱਖੀ ਬਹੁਤ ਹੀ ਵੱਜ ਹੈ। ਪਰ ਮਹਾਰਾਜ ਦਾ ਸਵੱਈਆ ਹੈ ਕਬੁੱਧ ਕਮਾਨ ਚੜ੍ਹਾਈ ਔਰ ਉੱਧਰ ਬੁੱਧ ਸੋ ਦੀਪਕ ਜਿਉਂ ਜੇ ਆ ਰਹੇ ਬੀਜੇ ਦੀਵੇ ਸਾਡੇ ਬੁੱਧ ਅੰਦਰ ਦੇ ਬੁੱਝਦੇ ਹੀ ਤਦੇ ਹੈ। ਆਹ ਜਿਹੜੀ ਅਸੀਂ ਪੂਜਾ ਦਾ ਧਾਨ ਖਾਂਦੇ ਹਾਂ, ਇਸ ਕਰਕੇ ਕਬੁੱਧ ਉਹ ਮਹਾਰਾਜ ਕਹਿੰਦੇ ਬੁੱਧ ਸੋ ਦੀਪਕ ਜਿਉਂ ਜੇ ਆ ਰਹੇ ਗਿਆਨੀ ਕੀ ਵੱਢਣੀ ਮਨੋ ਹਾਥਲਾ, ਅੰਦਰੋਂ ਬੁੱਝਦਲੀ ਖਤਮ ਕਰੇ ਔਰ ਗਿਆਨ ਦਾ ਝਾੜੂ ਲੈ ਕੇ ਜਿਹੜੀ ਅੰਦਰ ਕਾਤਰਤਾ ਉਹਨੂੰ ਮਾਂ ਹੂੰਜ ਕੇ ਬਾਹਰ ਕੱਢੇ। ਇਹੋ ਜਿਹੇ ਦਸਮ ਪਾਤਸ਼ਾਹ ਦਾ ਜੀਵਨ ਸੀ। ਤੋ ਧੰਨ ਜੀ ਉੱਤੇ ਕੋ ਜੱਗ ਮੇਂ ਮੁੱਖ ਅਤੇ ਹਰ ਚਿੱਤ ਮੇਂ ਯੁੱਧ ਵਿਚਾਰੈ, ਨਾਵ ਭਾਵ ਸਾਗਰ ਨਾਵ ਤਰਾਵੈ ਕੋ ਹੈ ਕਬੁੱਧ ਬੁੱਧ ਸੋ ਦੀਪਕ ਜਿਉਂ ਜੇ ਆ ਰਹਿ ਗਿਆਨੀ ਕੀ ਵੱਢਣੀ ਮਨੋ ਹਾਥ ਲੈ, ਕਾਤੁਰਤਾ ਬੁਰ ਦਿਲੀ ਪਰ ਦੂਰ ਕਰੇ ਔਰ ਇਹ ਅੰਦਰੋਂ ਸਾਰੀਆਂ ਚੀਜ਼ਾਂ ਕੱਢ ਕੇ। ਇਸੇ ਕਰਕੇ ਕਬੁੱਧ ਅੰਦਰ ਹੈ ਵੀ ਬੰਦੇ 'ਚ ਇੰਨੀ ਕਬੁੱਧ ਹੋ ਜਾਂਦੀ ਹੈ, ਉਹ ਕੰਮ ਵੀ ਕਰਦਾ ਜਿਹੜੇ ਨਹੀਂ ਕਰਨੇ ਚਾਹੀਦੇ। ਇਸ ਕਰਕੇ ਗੋਡ ਵਿਲ ਪਨਿਸ਼, ਉਹਨਾਂ ਨੂੰ ਸਜ਼ਾ ਮਿਲੇਗੀ, ਲੇਕਿਨ ਫਸਟ ਦੇ ਵਿਲ ਟੇਕ ਹੀ ਵਿਲ ਟੇਕ ਅਵੇ ਦੀ ਅੰਡਰਸਟੈਂਡਿੰਗ ਉਹਦੀ ਬੁੱਧ ਬੰਦੇ ਦੀ ਖਰਾਬ ਹੋ ਜਾਂਦੀ ਹੈ ਪੂਜਾ ਦੇ ਧਾਨ ਨਾਲ। ਇਸ ਕਰਕੇ ਆਹ ਹੈ ਸਵਾਦ ਸਨਾਹਾ ਟੋਪ ਮਮਤਾ ਕੋ ਕੁਬੁੱਧੇ ਕਮਾਨ ਚੜਾਈ,
ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧੇ ਕਮਾਨ ਚੜਾਈ।
ਇਹਨਾਂ ਚੀਜ਼ਾਂ ਦਾ ਡਿਕਸ਼ਨਰੀ ਮੀਨਿੰਗ ਨਾ ਲਾਂਗੇ ਕੀ ਹੋ ਜੂ ਸਾਡੇ? ਤਦੇ ਬਾਬਾ ਨਾਨਕ ਕਹਿੰਦੇ ਪੜਿਆ ਨਾਹੀਂ ਭੇਦ ਬੁੱਝਿਆ ਭਾਵਨਾ, ਬੁੱਝੀ ਚੱਲੋ। ਸਵਾਦ ਸਨਾ ਟੋਪ ਕੀ ਹੈ ਮਮਤਾ ਕੋ ਕਬੁੱਧੇ ਕਮਾਨ ਚੜਾਈ, ਆ ਤਿਸ਼ਨਾ ਦੇ ਤੀਰ ਅੰਦਰ ਤ੍ਰਿਸ਼ਨਾ ਨਹੀਂ ਮੁੱਕਦੀ। ਬਾਬਾ ਨਾਨਕ ਕਹਿੰਦਾ ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰੱਤਾ ਨਾ ਹੈ, ਹਉ ਮੂਆ ਮੈਂ ਮਾਰਿਆ ਪਵਨ ਵਹੇ ਦਰਿਆਓ, ਤ੍ਰਿਸ਼ਨਾ ਥੱਕੀ ਨਾਨਕਾ ਜਾਂ ਮਨ ਰੱਤਾ। ਜਦੋਂ ਨਾਮ ਅਤੇ ਮਨ ਰੰਗ ਕੇ ਬਾਅਦ ਰੱਤਿਆ ਜਾਂਦਾ ਤਦੋਂ ਇਹ ਤ੍ਰਿਸ਼ਨਾ ਹਟਦੀ ਹੈ। ਅੰਦਰ ਤ੍ਰਿਸ਼ਨਾ ਅੱਗ ਬਾਣੀ ਚਾਹੁੰਦਾ ਆਪ ਲੱਭਣੀ, ਅਸੀਂ ਕਿੱਦਾਂ ਮਰਨੀ ਹੈ? ਗੁਰੂ ਅਮਰਦਾਸ ਸਾਹਿਬ ਕਹਿੰਦੇ ਅੰਦਰ ਤ੍ਰਿਸ਼ਨਾ ਅੱਗ ਸਬਦੇ ਬੁਝਾਈਏ। ਦੋ ਕਿਸਮ ਦੇ ਸ਼ਬਦ ਹੈ, ਇੱਕ ਗਿਆਨ ਦੇ ਰਿਹਾ, ਇੱਕ ਜਿਹੜਾ ਗਿਆਨ ਵੀ ਹੈ ਉਸ ਇੱਕ ਸ਼ਬਦ ਦੇ ਜਪ ਨਾਲ ਹੈ, ਦੋ ਕਿਸਮ ਦੇ ਸ਼ਬਦ ਹੈ। ਇਸ ਕਰਕੇ ਉਹਦਾ ਸ਼ਬਦ ਨਾਲ ਬੁਝਾਉਣੀ ਹੈ, ਉਹ ਹੈ ਜਪ ਜਪ ਕੇ ਬੁਝਣੀ ਹੈ। ਤਿਸ ਨਾ ਤੀਰ ਰਹੇ ਕਾ ਦੇਖੋ ਤਿਸ਼ਨਾ ਜਦੋਂ ਪੁੱਜ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਵੇਲੇ ਅੰਮ੍ਰਿਤਾ ਨੀਤੀ ਬਣਿਆਲੀ ਗੋਂਦਵਾਲ ਰਹਿੰਦੇ ਸੀ, ਉਹ ਕਹਿੰਦੇ ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤਸਰ ਨਾਤਾ। ਉਹ ਅੰਮ੍ਰਿਤਸਰ ਅੰਦਰ ਹੈ ਸਾਡਾ ਤਲਾ, ਬਾਹਰ ਮੁਬਾਰਕ ਹੈ ਸਿੱਖਾਂ ਦੀ। ਹੁਣ ਇੰਨੀ ਗਿਣਤੀ ਹੈਗੀਆਂ ਜਾਂ ਜਿਹੜੀਆਂ ਜਗ੍ਹਾ ਬਣਾਈਆਂ, ਕੰਮ ਲੈਣਾ ਇਹਨਾਂ ਕੋਲੋਂ, ਪਰ ਤ੍ਰਿਸ਼ਨਾ ਨਾ ਬੁਝੀ ਅਤੇ ਅੰਮ੍ਰਿਤਸਰ ਦਾ ਇਸ਼ਨਾਨ ਨਹੀਂ ਕੁਛ ਵੀ ਖੋਣਾ। ਅੰਦਰੋਂ ਤ੍ਰਿਸ਼ਨਾ ਅਗਨ ਬੁਝੀ ਹਰ ਅੰਮ੍ਰਿਤਸਰੇ ਨਾਤਾ। ਇਸ ਕਰਕੇ ਜਿਹੜੀ ਤ੍ਰਿਸ਼ਨਾ ਹੈ, ਆਪ ਕਬੀਰ ਸਾਹਿਬ ਵੀ ਉਹ ਕਹਿੰਦੇ ਵੀ ਇਹ ਤਾਂ ਇਹ ਨਹੀਂ ਮੈਨੂੰ ਕਿਹੜਾ ਫਤਿਹ ਕਰਨ ਦਿੰਦੇ, ਐਡੇ ਐਡੇ ਜ਼ਬਰਦਸਤ ਤੀਰ ਆ ਰਹੇ ਨੇ ਅੰਦਰੋਂ। ਤ੍ਰਿਸ਼ਨਾ ਤੀਰ ਰਹੇ ਘੱਟ ਕਹਿੰਦੇ ਆ ਜਿਸਮ ਨੂੰ, ਘੱਟ ਭੀਤਰੇ ਇਉਂ ਗੱਡ ਲੀਓ ਨਾ ਜਾਈ। ਤ੍ਰਿਸ਼ਨਾ ਤੀਰ ਰਹੇ ਘੱਟ ਭੀਤਰੇ ਇਉਂ ਗੱਡ ਲੀਓ ਨਾ ਜਾਈ। ਲਓ ਹੁਣ ਅਗਲਾ ਤਸਵੀਰ ਦਾ ਪਾਸਾ ਪੜ੍ਹਨ ਲੱਗਾ ਹੁਣ। ਕਬੀਰ ਸਾਹਿਬ ਕਹਿੰਦੇ ਲਓ ਬਈ ਆਹ ਕੰਮ ਕਰ ਤੂੰ ਹੁਣ। ਪ੍ਰੇਮ ਪਲੀਤਾ ਸੁਰਤੇ ਹਵਾਈ, ਗੋਲਾ ਗਿਆਨ ਚਲਾਇਆ। ਪ੍ਰੇਮ ਪਲੀਤਾ ਸੁਰਤੇ ਹਵਾ ਗੋਲਾ ਗਿਆਨ ਚਲਾਇਆ। ਸੁਰਤ ਨਹੀਂ ਕਹਿਣਾ ਤਾਂ ਤੈਨੂੰ ਸਿਹਾਰੀ ਹੈ ਬੁਲਾਉਣੀ ਹੈ ਸੁਰਤੇ, ਉਸੇ ਘਰ 'ਚ ਤਾਂ ਅਸੀਂ ਗੀਤ ਗਾ ਸਕਾਂਗੇ। ਮੈਂ ਫਿਰ ਪੜ੍ਹਦਾ, ਪ੍ਰੇਮ ਪਲੀਤਾ ਸੁਰਤੇ ਹਵਾਈ ਗੋਲਾ ਗਿਆਨ ਚਲਾਇਆ।
ਪਲੀਤਾ ਸੁਰਤੇ ਹਵਾਈ ਗੋਲਾ ਗਿਆਨ ਚਲਾਇਆ।
ਬ੍ਰਹਮ ਅਗਨੇ ਸਹਿਜੇ ਪਰ ਜਾਲੀ, ਇੱਕ ਚੋਟ ਸਜਾਇਆ।
ਬ੍ਰਹਮ ਅਗਨੇ
ਸਹਿਜੇ ਪਰ ਜਾਲੀ, ਇੱਕ ਚੋਟ ਸਜਾਇਆ। ਕਹਿੰਦੇ ਪਹਿਲੀ ਚੋਟ ਨਾਲ ਹੀ ਤੋਪ ਦੇ ਗੋਲੇ ਨਾਲ ਦਰਵਾਜ਼ੇ ਟੁੱਟ ਗਏ ਸਾਰੇ। ਅੱਗੇ ਕਹਿੰਦੇ ਪ੍ਰੇਮ ਪਲੀਤਾ ਇਹ ਹੈ ਤੋਪ ਨੂੰ, ਜਦੋਂ ਪੁਰਾਣੀਆਂ ਤੋਪਾਂ ਦੇ ਵਿੱਚ ਲੋਹੇ ਦੀ ਉਹ ਨਾਲੀ 'ਚ ਬਣਾ ਕੇ ਨਾਲ ਪਹੀਏ ਲਾ ਕੇ ਉਹ ਤੋਪ ਨੂੰ ਦਰਵਾਜ਼ੇ ਦੇ ਮੂਹਰੇ ਖੜ੍ਹਾ ਰੱਖਦੇ ਸੀ ਵੀ ਦਰਵਾਜ਼ਾ ਤੋੜਨਾ, ਉਹਦੇ ਵਿੱਚ ਸੋਲਿਡ ਗੋਲਾ ਪੈਂਦਾ ਸੀ ਜੰਜੀਰੀ ਵਾਲਾ। ਆ ਫਟਣ ਵਾਲੇ ਗੋਲੇ ਬਾਅਦ 'ਚ ਆਏ ਆ, ਉਹ ਜਿਹੜਾ ਗੋਲਾ ਸੀ ਉਹਦੇ ਵਿੱਚ ਪਾ ਕੇ ਫਿਰ ਉਹਦੇ ਬਰੂਦ ਨਾਲ ਭਰ ਕੇ ਠੋਕ ਕੇ ਫਿਰ ਪਿੱਛੇ ਜਿਹੇ ਜਿੱਥੇ ਉਹਨੂੰ ਗੋਲੇ ਨੂੰ ਅੰਦਰੋਂ ਅੱਗ ਦੇਣੀ ਹੁੰਦੀ ਉੱਥੇ ਇੰਨਾ ਛੇਕ ਹੁੰਦਾ ਉਹਦੇ ਵਿੱਚ ਪਲੀਤਾ, ਜਿੱਦਾਂ ਫੁੱਲ ਚੜਾਈ ਦੇ ਪਟਾਕੇ ਦੀਵਾਲੀ ਨੂੰ ਉਹਦਾ ਪਲੀਤਾ ਬਾਹਰ ਨਿਕਲਿਆ ਹੁੰਦਾ, ਉਹ ਪਲੀਤੇ ਨੂੰ ਅੱਗ ਲਾਉਂਦੇ ਆ ਉਹ 'ਚ ਬਰੂਦ ਫਿਰ ਫਟਦਾ। ਇਸ ਕਰਕੇ ਉਹ ਜਿਹੜਾ ਪਲੀਤਾ ਹੈ ਉਹ ਕਹਿੰਦਾ ਸਾਰਾ ਕੰਮ ਪ੍ਰੇਮ ਨਾ ਕਰੀਂ ਫਾਹਾ ਨਾ ਵੱਢੀ। ਜਿਹੜਾ ਵੀ ਤੂੰ ਨਾਮ ਜਪਦਾ ਹੈ ਪ੍ਰੇਮ ਨਾ ਜਪ, ਵੱਧਾ ਚੱਟੀ ਜੋ ਭਰੇ ਨਾ ਗੁਣ ਨਾ ਪਕਾਰ, ਰਾਸਤਾ ਪ੍ਰੇਮ ਦਾ ਹੈ। ਪ੍ਰੇ ਅਸੀਂ ਸਾਰਾ ਥੀਮ ਕੱਲ੍ਹ ਲਾਵਾਂਗੇ ਵੀ ਕਿਸ ਤਰ੍ਹਾਂ ਕਬੀਰ ਸਾਹਿਬ ਫਿਰ ਚੜ੍ਹਦੇ ਆ ਔਰ ਕਿੱਦਾਂ ਫਤਿਹ ਕਰਦੇ ਆ। ਅਤੇ ਇਸ ਕਰਕੇ ਉਹ ਇੱਕ ਹੀ ਚੋਟ ਸਦਾਇਆ, ਕਹਿੰਦੇ ਮੈਂ ਪਹਿਰੇ ਗੋਲੇ ਨਹੀਂ ਦਰਵਾਜ਼ੇ ਭੰਨ ਸੱਟੇ, ਉਹ ਕੌਮ ਕੌਮ ਵਾਲੇ ਜਿਹੜੇ ਲੱਗੇ ਸੀ ਇੱਕ ਹੀ ਚੋਟ, ਪਰ ਬ੍ਰਹਮ ਦੀ ਅਗਨ ਹੋਈ, ਬ੍ਰਹਮ ਗਿਆਨ ਦਾ ਮੈਨੂੰ ਆ ਗਿਆ। ਔਰ ਗਿਆਨ ਗੋਲਾ ਕੀ ਹੈ, ਗਿਆਨ ਦਾ ਗੋਲਾ ਔਰ ਜਿਹੜਾ ਪ੍ਰੇਮ ਦਾ ਪਲੀਤਾ ਕਹਿੰਦਾ ਰਾਮ ਨਾਲ ਚਲਾਏ, ਉਹ ਬੜਾ ਹੌਲੀ ਜਿੱਤੇ ਅੱਗ ਦਿੰਦਾ। ਤੂੰ ਕਾਹਲੇ ਦੇ ਨਜ਼ਾਰੇ ਦੇਖਾਂ ਐਵੇਂ ਕਬੀਰ ਸਾਹਿਬ ਨਾ ਲੜਾਕੇ ਹੁੰਦੇ ਹੋਏ ਵੀ ਕਿਆ ਸਾਨੂੰ ਸੀਨ ਦੇ ਰਹੇ ਉਸ ਵੇਲੇ ਦਾ, ਵੀ ਕਿੱਦਾਂ ਗੋਹੇ ਵੱਢਦੇ ਸੀ ਯਾਰ ਸਾਰੀ ਚੀਜ਼। ਆਓ ਕੰਮ ਕਰ ਲਈਏ, ਜਿਹਦੇ ਨਾਲ ਦਰਵਾਜ਼ੇ ਟੁੱਟਣੇ ਆ ਦਸੋਂ। ਗੁਰੂ ਨਾਨਕ ਕਹਿੰਦਾ ਮੈਂ ਤਾਂ ਲੱਗਾ ਹੀ ਰਹਿੰਦਾ ਦਿਨ ਰਾਤ,
ਸ਼ਬਦ ਪਾਖ ਹੈ ਅਰਦੇਉ ਰਦ ਦਿਨ ਰਾਤੇ, ਅਰਦੇਉ ਰਦ ਦਿਨ ਰਾਤੇ। ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ, ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।